ਕਲਗੀ ਧਰ ਪੰਥ ਦੇ ਵਾਲੀ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਦੇ ਨਾ ਹੋਣ ਦੀ ਕਲਪਨਾ ਕਰਦੇ ਹਾਂ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਜੇ ਕਲਗੀ ਧਰ ਨਾ ਹੁੰਦੇ ਤਾਂ ਕੀ ਹੁੰਦਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਬ ਤੇ ਕੁਚੀਲ ਤਾ ਕਤੇਬਨ ਕੁਰਾਨ ਕੀ। ਪਾਪ ਹੀ ਪ੍ਰਪੱਕ ਜਾਤੇ ਧਰਮ ਤਸੱਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੇ ਕਰੁਣਾ ਨਿਧ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਹੋ। ਕਲਗੀਧਰ ਜੀ ਆਪਣੇ ਖਾਲਸੇ ਨੂੰ ਆਪਣੇ ਪੰਥ ਨੂੰ ਉਪਦੇਸ਼ ਦੇ ਰਹੇ ਨੇ, ਪੰਥ ਦੀ ਰਹਿਤ ਪੰਥ ਦੀ ਮਰਿਆਦਾ ਦੱਸ ਰਹੇ ਨੇ। ਸਾਹਿਬ ਜੀ ਨੇ ਵਚਨ ਕੀਤੇ ਹਨ ਕਿ ਮੇਰਾ ਪੰਥ ਦਿਨ ਪ੍ਰਤੀ ਦਿਨ ਵਧੇਗਾ ਔਰ ਜਿੱਥੇ ਮੇਰੇ ਪੰਥ ਵਿੱਚ ਵਾਧਾ ਹੋਵੇਗਾ ਉੱਥੇ ਹੋਰ ਪੰਥ ਵੀ ਸੰਸਾਰ 'ਚ ਚੱਲਣਗੇ। ਉਹ ਪੰਥ ਤਾਂ ਚੱਲਣਗੇ ਪਰ ਉਹਨਾਂ ਵਿੱਚ ਧਰਮ ਨਹੀਂ ਹੋਵੇਗਾ। ਸਵੇਰੇ ਪੈਦਾ ਹੋਇਆ ਕਰਨਗੇ, ਸ਼ਾਮ ਨੂੰ ਖਤਮ ਹੋ ਜਾਇਆ ਕਰਨਗੇ। ਨਵੇਂ ਨਵੇਂ ਮਤੇ ਚਲਾਹੇਂਗੇ, ਨਵੇਂ ਨਵੇਂ ਮਤ ਚੱਲਣਗੇ, ਨਵੇਂ ਨਵੇਂ ਫਿਰਕੇ ਚੱਲਣਗੇ ਰੰਗ ਬਿਰੰਗੇ। ਅਤੇ ਵੰਨ ਸੁਵੰਨੇ ਰੰਗ ਬਿਰੰਗੇ ਜਿਹੜੇ ਮਤ ਨੇ ਉਹਨਾਂ 'ਚ ਵਿਖਾਵਾ ਹੋਵੇਗਾ, ਪਖੰਡ ਹੋਵੇਗਾ, ਪਰ ਧਰਮ ਨਹੀਂ ਹੋਵੇਗਾ। ਕਲਗੀਧਰ ਜੀ ਨੇ ਵਚਨ ਕੀਤਾ ਕਿ ਸਿੰਘੋ ਇੱਕ ਵਾਰ ਮੇਰੇ ਕੋਲ ਕਲਯੁੱਗ ਆਇਆ ਔਰ ਕਲਯੁੱਗ ਨੇ ਮੈਨੂੰ ਬੇਨਤੀ ਕੀਤੀ ਕਿ ਦਸਵੇਂ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਪੰਥ ਦਾ ਰਾਜ ਹੋਣਾ। ਦੂਜੇ ਪਾਸੇ ਜਗਤ ਵਿੱਚ ਵਿਦਤ ਹੈ ਕਿ ਮੇਰਾ ਰਾਜ ਹੈ ਕਲਯੁੱਗ ਦਾ ਰਾਜ ਹੈ, ਕਿਰਪਾ ਕਰੋ ਮੈਨੂੰ ਆਪਣੇ ਪੰਥ 'ਚ ਮਿਲਾਓ ਜਿਵੇਂ ਦੂਜੇ ਅਵਤਾਰਾਂ ਨੇ ਮੈਨੂੰ ਆਪੋ ਆਪਣੀ ਜਗ੍ਹਾ 'ਤੇ ਥਾਂ ਦਿੱਤੀ ਹੈ, ਚਾਹੇ ਉਹ ਜਗਨਨਾਥਪੁਰੀ ਹੈ, ਚਾਹੇ ਉਹ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ, ਚਾਹੇ ਉਹ ਕੁਰੂਕਸ਼ੇਤਰ ਹੈ, ਔਰ ਚਾਹੇ ਉਹ ਬਿੰਦਰਾਬਨ ਦੀ ਧਰਤੀ ਹੈ। ਉਹਨਾਂ ਤੀਰਥਾਂ 'ਤੇ ਮੈਨੂੰ ਜਗ੍ਹਾ ਮਿਲੀ ਹੋਈ ਹੈ। ਗੁਰਦੇਵ ਜੀ, ਕਲਗੀਧਰ ਜੀ, ਤੁਸੀਂ ਵੀ ਕਿਰਪਾ ਕਰੋ ਮੈਨੂੰ ਆਪਣੇ ਪੰਥ ਵਿੱਚ ਜਗ੍ਹਾ ਬਖਸ਼ੋ, ਤੁਹਾਡੇ ਪੰਥ ਨਾਲ ਮੇਰੀ ਸੰਧੀ ਬਣੇ ਔਰ ਜਿਹੜਾ ਹੁਕਮ ਤੁਸੀਂ ਕਰੋਗੇ ਉਹ ਕੰਮ ਵੀ ਮੈਂ ਕਰਾਂਗਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਪਹਿਲਾਂ ਕਲਯੁੱਗ ਇਹ ਦੱਸ ਕਿ ਤੂੰ ਆਪਣੇ ਰਾਜ ਵਿੱਚ ਕਰਦਾ ਕੀ ਹੈ, ਤੇਰੇ ਵਿੱਚ ਜਿਹੜੀ ਕਰਨੀ ਕਿਹੜੀ ਫਲਦੀ ਹੈ, ਕਿਹੜੀ ਕਰਨੀ ਤੇਰੇ ਸਮੇਂ ਵਿੱਚ ਫਲੀ ਭੂਤ ਹੁੰਦੀ ਹੈ। ਤੂੰ ਕਲਯੁੱਗ ਸਤਿਗੁਰੂ ਜੀ ਦੇ ਬਚਨ ਸੁਣ ਕੇ ਅੱਗੋਂ ਜਵਾਬ ਦੇ ਰਿਹਾ, ਇਹਨੂੰ ਕਲਨਾਮਾ ਕਹਿੰਦੇ ਹਨ। ਆਓ ਸਰਬੱਤ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ। ਕਲਗੀਧਰ ਦਾ ਇਹ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ।
ਦੋਹਰਾ ਤਬ ਹਮ ਐਸੇ ਕਯੋ ਤੈ ਤੁਮਕੋ ਕਰਨੀ ਸਿੱਧ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਹੇ ਕਲਯੁੱਗ ਇਹ ਦੱਸ ਕੇ ਤੇਰੇ ਵਿੱਚ ਜਿਹੜੀ ਤੇਰੇ ਸਮੇਂ ਵਿੱਚ ਕਿਹੜੀ ਕਰਨੀ ਸਿੱਧ ਹੁੰਦੀ, ਕਿਹੜਾ ਕੰਮ ਤੇਰੇ ਸਮੇਂ ਦੇ ਵਿੱਚ ਸਿੱਧ ਹੁੰਦਾ ਜਿਹੜਾ ਤੂੰ ਸਫਲ ਹੋਣ ਦਿੰਦਾ, ਕਿਹੜੀ ਕਰਨੀ ਤੇਰੇ ਸਮੇਂ ਵਿੱਚ ਫਲੀ ਭੂਤ ਹੁੰਦੀ ਹੈ।
ਬੋਲਾ ਕਰਨੀ ਨਾਹੇ ਕੋ ਕਰੋ ਨਾਮ ਕੀ ਬ੍ਰਿਧ।
ਕਲਯੁੱਗ ਅੱਗੋਂ ਬੋਲਿਆ, ਕਹਿਣ ਲੱਗਾ ਮੈਂ ਆਪਣੇ ਸਮੇਂ ਵਿੱਚ ਕੋਈ ਵੀ ਕਰਨੀ ਨਹੀਂ ਫਲਣ ਦਿੰਦਾ, ਮੇਰੇ ਸਮੇਂ ਵਿੱਚ ਕੋਈ ਕਰਨੀ ਵੀ ਫਲੀ ਭੂਤ ਨਹੀਂ ਹੁੰਦੀ, ਮੇਰੇ ਸਮੇਂ ਵਿੱਚ ਤਾਂ ਕੇਵਲ ਨਾਮ ਦਾ ਵਾਧਾ ਹੁੰਦਾ, ਜਿਹੜਾ ਨਾਮ ਜਪਦਾ ਬਸ ਉਹ ਨਾਮ ਹੀ ਫਲਦਾ, ਨਾ ਕੋਈ ਤੀਰਥ ਇਸ਼ਨਾਨ ਫਲੀ ਭੂਤ ਹੁੰਦਾ, ਨਾ ਕੋਈ ਪੂਜਾ, ਨਾ ਕੋਈ ਅਰਚਨਾ, ਨਾ ਕੋਈ ਯੱਗ, ਨਾ ਕੋਈ ਦਾਨ, ਨਾ ਕੋਈ ਤਪ, ਮੇਰੇ ਸਮੇਂ ਦੇ ਵਿੱਚ ਤਾਂ ਕੇਵਲ ਇੱਕੋ ਕੰਮ ਜਿਹੜਾ ਹੈ ਉਹ ਫਲੀ ਭੂਤ ਹੁੰਦਾ ਹੈ, ਔਰ ਉਹ ਪਰਮੇਸ਼ਰ ਦਾ ਨਾਮ ਜਪਿਆ ਹੋਇਆ ਉਹੀ ਫਲੀ ਭੂਤ ਹੁੰਦਾ। ਇਸ ਕਰਕੇ ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਨੇ ਵਾਰ ਵਾਰ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਔਰ ਵਾਰ ਵਾਰ ਇਹ ਵੀ ਦੱਸਿਆ ਕਿ ਕਲਯੁੱਗ ਦੇ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦਾ ਹੀ ਬੀਜ ਬੀਜੋ, ਕਿਉਂਕਿ ਇਸ ਸਮੇਂ ਵਿੱਚ ਇਸ ਵੱਤਰ ਵਿੱਚ ਕੇਵਲ ਇੱਕ ਨਾਮ ਦਾ ਹੀ ਬੀਜ ਬੀਜਿਆ ਜਾ ਸਕਦਾ ਜੋ ਫਲੀ ਭੂਤ ਹੋਏਗਾ। ਕਲਯੁੱਗ ਖੁਦ ਦੱਸ ਰਿਹਾ ਗੁਰੂ ਕਲਗੀਧਰ ਨੂੰ, ਕਹਿੰਦਾ ਮਹਾਰਾਜ ਜੀ ਮੇਰੇ ਸਮੇਂ ਦੇ ਵਿੱਚ ਤਾਂ ਕੇਵਲ ਇੱਕ ਨਾਮ ਜਪਣ ਦਾ ਹੀ ਵਾਧਾ ਹੁੰਦਾ ਹੈ।
ਕਲੇ ਕਰਾਮ ਬਾਪ ਸੁੱਤ ਨਾਰ ਪੁਰਖ ਕੋ ਜੁੱਦ।
ਕਹਿਣ ਲੱਗਾ ਮਹਾਰਾਜ ਮੈਂ ਆਪਣੇ ਸਮੇਂ ਵਿੱਚ ਇਹ ਕੁਝ ਕਰਾਵਾਂਗਾ। ਕਲਯੁਗ ਕਹਿੰਦਾ ਮੈਂ ਕੀ ਕਰਾਉਣਾ ਉਹ ਸੁਣੋ, ਮੈਂ ਪਿਓ ਤੇ ਪੁੱਤਰ ਦੀ ਲੜਾਈ ਕਰਾ ਦਿੰਦਾ। ਪੁੱਤਰ ਪਿਓ ਨਾਲ ਲੜਦਾ ਤੇ ਪਿਓ ਪੁੱਤ ਨਾਲ ਲੜਦਾ, ਮੇਰੇ ਸਮੇਂ ਵਿੱਚ ਇਹ ਕੁਝ ਹੋਵੇਗਾ। ਕੋਈ ਸਮਾਂ ਉਹ ਵੀ ਹੋਵੇਗਾ ਵੇਖੋ ਤ੍ਰੇਤੇ ਯੁੱਗ ਦਾ, ਬਿਨਾਂ ਕਿਸੇ ਕਸੂਰ ਤੋਂ ਬਿਨਾਂ ਕਿਸੇ ਗੁਨਾਹ ਤੋਂ ਪਿਓ ਪੁੱਤਰ ਨੂੰ ਕਹਿ ਰਿਹਾ ਜਾ ਪੁੱਤਰ 14 ਸਾਲ ਦਾ ਤੈਨੂੰ ਬਨਵਾਸ ਕੱਟਣਾ ਪੈਣਾ ਜੰਗਲ 'ਚ। ਤੇ ਪੁੱਤਰ ਸਤ ਬਚਨ ਕਹਿੰਦਾ ਆ ਗਿਆ ਮੰਨ ਕੇ ਜੰਗਲ ਨੂੰ ਤੁਰ ਪੈਂਦਾ। ਇਹ ਨਹੀਂ ਕਹਿੰਦਾ ਪਿਓ ਮੇਰਾ ਕਸੂਰ ਕੀ ਹੈ, ਮੇਰਾ ਦੋਸ਼ ਕੀ ਹੈ। ਪਰ ਕਲਯੁਗ ਦੇ ਵਿੱਚ ਕਹਿੰਦਾ ਇਹੋ ਜਿਹੇ ਪੁੱਤਰ ਹੋਣਗੇ ਜਿਹੜੇ ਪਿਓ ਨਾਲ ਲੜਨਗੇ ਝਗੜਨਗੇ ਔਰ ਕਹਿਣਗੇ ਬਾਪੂ ਤੈਨੂੰ ਤਾਂ ਮਤ ਨਹੀਂ ਹੈ, ਤੈਨੂੰ ਕੀ ਪਤਾ ਕੀ ਹੁੰਦਾ ਦੁਨੀਆਂ 'ਚ। ਕਲਯੁਗ ਕਹਿ ਰਿਹਾ ਕਿ ਮੈਂ ਆਪਣੇ ਸਮੇਂ ਵਿੱਚ ਪਿਓ ਤੇ ਪੁੱਤਰਾਂ ਦੀ ਲੜਾਈ ਕਰਾਵਾਂਗਾ। ਜਿੱਥੇ ਪਿਓ ਤੇ ਪੁੱਤਰ ਲੜਨਗੇ ਉੱਥੇ ਨਾਰ ਪੁਰਖ ਕਾ ਯੁੱਧ, ਇਸਤਰੀ ਤੇ ਪਤੀ ਦੋਵੇਂ ਆਪਸ ਵਿੱਚ ਯੁੱਧ ਕਰਨਗੇ, ਲੜਾਈ ਕਰਨਗੇ, ਕਲਹ ਹੋਵੇਗੀ, ਮੇਰੇ ਸਮੇਂ 'ਚ ਆ ਕੁਝ ਹੋਵੇਗਾ। ਅੱਜ ਵੇਖੋ ਕੋਰਟ ਕਚਹਿਰੀਆਂ ਇਸਤਰੀਆਂ ਪੁਰਖਾਂ ਦੀਆਂ ਲੜਾਈਆਂ ਨਾਲ ਹੀ ਭਰੇ ਪਏ ਨੇ। ਪਤਾ ਨਹੀਂ ਇੱਕ ਦਿਨ ਵਿੱਚ ਕਿੰਨੇ ਕੁ ਤਲਾਕ ਹੁੰਦੇ ਨੇ, ਕਿੰਨੇ ਕੁ ਪਰਚੇ ਦਰਜ ਹੁੰਦੇ ਨੇ, ਕਿੰਨੀਆਂ ਐਫਆਈਆਰਾਂ ਕੱਟੀਆਂ ਜਾਂਦੀਆਂ ਨੇ, ਇਸ ਸੰਬੰਧ ਵਿੱਚ ਕੱਟੀਆਂ ਜਾਂਦੀਆਂ ਨੇ। ਉਹ ਪਤੀ ਪਤਨੀ ਦੀ ਜਦੋਂ ਆਪਸ ਵਿੱਚ ਨਹੀਂ ਬਣਦੀ ਤੇ ਕਿੰਨੇ ਲੜਾਈਆਂ, ਕਿੰਨੇ ਝਗੜੇ। ਕਿਤੇ ਇਸਤਰੀਆਂ ਫਾਹਾ ਲੈ ਕੇ ਮਰ ਰਹੀਆਂ ਨੇ, ਸੜ ਕੇ ਮਰ ਰਹੀਆਂ ਨੇ, ਕਿਤੇ ਪਤੀ ਮਰ ਰਹੇ ਨੇ ਦੁਖੀ ਹੋ ਕੇ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਇਹ ਕੁਝ ਕਰਾਂਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ। ਭਾਈ ਸਾਹਿਬ ਕਹਿੰਦੇ ਇਸਤਰੀ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਿਥਾਉਂ ਜਾਹੀ। ਇਸਤਰੀਆਂ ਦਾ ਮਰਦਾਂ ਨਾਲ, ਪੁਰਖਾਂ ਨਾਲ, ਪਤੀਆਂ ਨਾਲ ਪਿਆਰ ਕੇਵਲ ਦਮੜਿਆਂ ਵਾਸਤੇ, ਰੁਪਈਆਂ ਵਾਸਤੇ ਹੋਵੇਗਾ। ਉਦਾਂ ਭਾਵੇਂ ਜਿੱਥੇ ਮਰਜ਼ੀ ਆਉਣ ਜਾਣ, ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਸਵਾਰਥੀ ਲੋਕ ਹੋਣਗੇ। ਕਲਯੁਗ ਕਹਿੰਦਾ ਮੈਂ ਜਿੱਥੇ ਪਿਓ ਪੁੱਤਰਾਂ ਦੀ ਲੜਾਈ ਕਰਾਵਾਂਗਾ ਉੱਥੇ ਮੈਂ ਇਸਤਰੀ ਤੇ ਪੁਰਖਾਂ ਦਾ ਵੀ ਝਗੜਾ ਕਰਾਵਾਂਗਾ।
ਭੈਣ ਮਾਏ ਕੋ ਛੋੜ ਕੇ ਪਾਲੇ ਗ੍ਰਹਿਣ ਸੁਧ।
ਔਰ ਇਹੋ ਜਿਹੇ ਪੁਰਖ ਹੋਣਗੇ ਮੇਰੇ ਸਮੇਂ ਵਿੱਚ ਜਿਹੜੇ ਆਪਣੀ ਭੈਣ ਨੂੰ ਵੀ ਛੱਡ ਕੇ, ਆਪਣੀ ਮਾਂ ਨੂੰ ਵੀ ਛੱਡ ਕੇ, ਆਪਣੀ ਘਰਵਾਲੀ ਨੂੰ ਪਹਿਲ ਦੇਣਗੇ, ਆਪਣੀ ਘਰਵਾਲੀ ਦੀ ਵੀ ਪ੍ਰੀਤ ਛੱਡਣਗੇ, ਆਪਣੇ ਭੈਣ ਦੀ ਵੀ ਪ੍ਰੀਤ ਨਹੀਂ ਕਰਨਗੇ, ਮਾਂ ਨਾਲ ਵੀ ਪ੍ਰੀਤ ਨਹੀਂ ਕਰਨਗੇ, ਆਪਣੀ ਘਰਵਾਲੀ ਨੂੰ ਪਹਿਲ ਦੇਣਗੇ, ਉਹਦਾ ਆਖਾ ਮੰਨਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਚਨ ਨੇ ਜੋਰਾਂ ਕਾ ਆਖਿਆ ਪੁਰਖ ਕਮਾਵਦੇ ਸੇ ਅਪਵਿੱਤ ਅਮੇਦ ਖਲਾ। ਜੋਰਾਂ ਕਹਿੰਦੇ ਨੇ ਇਸਤਰੀਆਂ ਨੂੰ, ਆਪਣੀਆਂ ਘਰਵਾਲੀਆਂ ਦਾ ਕਿਹਾ ਮੰਨਣ ਵਾਲੇ ਹੋਣਗੇ। ਔਰ ਅਮੇਦ ਖਲਾ ਕਹਿੰਦੇ ਨੇ ਅਪਵਿੱਤਰ ਨੂੰ, ਇਹੋ ਜਿਹੇ ਪਵਿੱਤਰ ਨਰ ਹੋਣਗੇ। ਸੋ ਇਹੋ ਜਿਹਾ ਵਰਤਾਰਾ ਵਰਤੇਗਾ ਮੇਰੇ ਸਮੇਂ ਵਿੱਚ ਕਿ ਨਾ ਆਪਣੀਆਂ ਭੈਣਾਂ ਨਾਲ ਕੋਈ ਪ੍ਰੀਤ ਹੋਵੇਗੀ, ਨਾ ਮਾਂ ਨਾਲ ਪ੍ਰੀਤ ਹੋਵੇਗੀ, ਕੇਵਲ ਇਸਤਰੀ ਦੀ ਪ੍ਰੀਤ ਹੋਵੇਗੀ ਜਿਹੜੀ ਹਾਲੇ ਕੱਲ੍ਹ ਆਉਂਦੀ ਹੈ ਘਰ ਦੇ ਵਿੱਚ, ਉਹਦੇ ਨਾਲ ਪ੍ਰੀਤ ਜ਼ਿਆਦਾ ਹੋ ਜਾਂਦੀ ਹੈ। ਜਿਸ ਮਾਂ ਨੇ ਜਨਮ ਦਿੱਤਾ ਹੈ, ਜਿਹੜੀ ਭੈਣ ਨਾਲ ਬਚਪਨ ਤੋਂ ਖੇਡੀ ਹੈ, ਉਹਦੇ ਨਾਲ ਵੀ ਪ੍ਰੀਤ ਨਹੀਂ ਰਹਿੰਦੀ, ਉਹ ਵੀ ਇਹਨੂੰ ਕੁਲੱਛਣੀ ਲੱਗਣ ਲੱਗ ਪੈਂਦੀ ਹੈ, ਮਾਂ ਨਾਲ ਵੀ ਲੜਾਈ ਝਗੜੇ ਕਰਦਾ ਹੈ, ਔਰ ਆਪਣੀ ਇਸਤਰੀ ਨੂੰ ਜਿਹੜਾ ਹੈ ਉਹ ਜ਼ਿਆਦਾ ਤਰਜੀਹ ਦਿੰਦਾ ਹੈ। ਇਹ ਕਲਯੁਗ ਦੇ ਸਮੇਂ ਵਿੱਚ ਕਲਯੁਗ ਕਹਿੰਦਾ ਮੈਂ ਕਰਾਉਂਦਾ ਹਾਂ।
ਸੁਤ ਨਾਰੀ ਸਸੁਰਾ ਭਜੇ ਸਾਸੂ ਭਜੇ ਜਮਾਤ।
ਔਰ ਜਿਹੜੇ ਪੁੱਤਰ ਤੇ ਨੂੰਹ ਹਨ, ਪੁੱਤਰ ਨੂੰਹ ਜਿਹੜੇ ਪੁੱਤਰ ਹੈ ਉਹ ਆਪਣੇ ਸਹੁਰਿਆਂ ਦਾ ਜ਼ਿਆਦਾ ਕਰਨਗੇ, ਯਾਨੀ ਕਿ ਜਿਹੜਾ ਸਹੁਰਾ ਪਰਿਵਾਰ ਹੈ ਉਹਨਾਂ ਨੂੰ ਤਾਂ ਜੀ ਹਜ਼ੂਰ ਜੀ ਜੀ ਕਰਨਗੇ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਚ ਮਨੁੱਖ ਦਾ ਸੁਭਾਅ ਹਾਂ, ਸਾਰਿਆਂ ਦਾ ਜੋ ਬਣਦਾ ਸਤਿਕਾਰ ਹੈ ਉਹ ਸਭ ਨੂੰ ਮਿਲਣਾ ਚਾਹੀਦਾ। ਜੋ ਮਾਂ ਬਾਪ ਦਾ ਸਤਿਕਾਰ ਹੈ ਉਹ ਹੋਣਾ ਚਾਹੀਦਾ, ਜਿਹੜਾ ਸੱਸ ਸਹੁਰੇ ਦਾ ਸਤਿਕਾਰ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ, ਭੈਣ ਦਾ ਸਤਿਕਾਰ ਭੈਣ ਨੂੰ ਮਿਲਣਾ ਚਾਹੀਦਾ, ਘਰਵਾਲੀ ਦਾ ਸਤਿਕਾਰ ਘਰਵਾਲੀ ਨੂੰ ਮਿਲਣਾ ਚਾਹੀਦਾ, ਸਾਰਿਆਂ ਦਾ ਬਣਦਾ ਸਤਿਕਾਰ ਸਭ ਨੂੰ ਮਿਲਣਾ ਚਾਹੀਦਾ। ਪਰ ਐਸਾ ਨਹੀਂ ਕਿ ਕਿਸੇ ਨੂੰ ਵੱਧ ਕਿਸੇ ਨੂੰ ਘੱਟ, ਕਿਸੇ ਨਾਲ ਹੋਵੇ ਹੀ ਨਾ। ਤੋ ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਕਿ ਆਪਣੇ ਸਹੁਰਿਆਂ ਦੀ ਜੈ ਜੈਕਾਰ ਕਰਨਗੇ ਜੀ, ਮੇਰੇ ਸਹੁਰੇ ਬੜੇ ਚੰਗੇ ਨੇ, ਬੜੇ ਭਲੇ ਨੇ, ਬੜੇ ਸ੍ਰੇਸ਼ਟ ਨੇ, ਔਰ ਆਪਣਾ ਜਿਹੜਾ ਪਰਿਵਾਰ ਹੈ ਉਹਦੀ ਨਿੰਦਾ ਕਰੀ ਜਾਣਗੇ, ਸਾਡਾ ਤਾਂ ਟੱਬਰ ਹੀ ਬੜਾ ਮਾੜਾ, ਪਤਾ ਨਹੀਂ ਮੈਂ ਤਾਂ ਕਿਹੜੇ ਟੱਬਰ ਵਿੱਚ ਜੰਮ ਪਿਆ, ਕਿਤਨਾ ਮਾੜਾ ਪੈੜਾ ਹੈ। ਏਦਾਂ ਦੀ ਬਿਰਤੀ ਵਾਲੇ ਹੋਣਗੇ। ਸਾਸੂ ਭਜੈ ਜਮਾਤ, ਜਿਹੜੀ ਸੱਸ ਹੈ ਉਹ ਪੁੱਤਰਾਂ ਨੂੰ ਛੱਡ ਕੇ ਆਪਣੇ ਜਵਾਈਆਂ ਨਾਲ ਪਿਆਰ ਕਰੇਗੀ, ਉਹ ਆਪਣੇ ਜਵਾਈਆਂ ਨੂੰ ਜ਼ਿਆਦਾ ਤਰਜੀਹ ਦੇਗੀ, ਆਪਣੇ ਪੁੱਤਰਾਂ ਨਾਲ ਉਹਨਾਂ ਹਿੱਤ ਨਹੀਂ ਹੋਵੇਗਾ। ਕਲਯੁਗ ਦੇ ਸਮੇਂ ਦੇ ਵਿੱਚ ਕਲਯੁਗ ਕਹਿੰਦਾ ਮੈਂ ਏਦਾਂ ਦਾ ਵਰਤਾਰਾ ਵਰਤਾਵਾਂਗਾ ਕਿ ਜਿਹੜੀ ਸੱਸ ਹੈ ਉਹ ਕੇਵਲ ਆਪਣੇ ਜਵਾਈ ਦਾ ਭਜਨ ਕਰੇਗੀ, ਆਪਣੇ ਜਵਾਈ ਨੂੰ ਚੰਗਾ ਸਮਝੇਗੀ ਕਿ ਭਾਵੇਂ ਬਗਾਨਾ ਪੁੱਤਰ ਹੈ ਇਹ ਮੇਰਾ ਹਿੱਤ ਕਰਦਾ, ਆਪਣੇ ਸੱਕੇ ਪੁੱਤਰ ਦੇ ਨਾਲ ਉਹਦਾ ਹਿੱਤ ਨਹੀਂ ਹੋਵੇਗਾ।
ਦਾਸ ਭਜੇ ਭੂਪਤ ਜੋਤ ਵਿਪਰਨ ਉਪਜੇ ਸ਼ਾਂਤ।
ਔਰ ਕਹਿੰਦੇ ਜਿਹੜੇ ਦਾਸ ਨੇ ਨੌਕਰ ਨੇ ਉਹ ਰਾਜੇ ਦੀ ਜਿਹੜੀ ਘਰਵਾਲੀ ਹੈ, ਆਪਣੇ ਮਾਲਕ ਦੀ ਘਰਵਾਲੀ ਹੈ, ਉਹਦੇ ਨਾਲ ਸੰਬੰਧ ਜੋੜ ਲੈਣਗੇ, ਆਪਣੇ ਰਾਜੇ ਬਾਦਸ਼ਾਹ ਦੀ ਘਰਵਾਲੀ ਨਾਲ ਸੰਬੰਧ ਜੋੜ ਲੈਣਗੇ ਜਿਹੜੇ ਨੌਕਰ ਨੇ ਗੁਲਾਮ ਨੇ। ਔਰ ਸਾਡੇ ਦੇਸ਼ ਦੀ ਹਿਸਟਰੀ ਵਿੱਚ ਐਸਾ ਬਹੁਤ ਕੁਝ ਆਉਂਦਾ ਹੈ ਕਿ ਜਿੱਥੇ ਰਾਜਿਆਂ ਦੀਆਂ ਘਰਵਾਲੀਆਂ ਨੂੰ ਉਹਨਾਂ ਦੇ ਨੌਕਰਾਂ ਨੇ ਨੌਕਰਾਂ ਦੇ ਸੰਬੰਧ ਜੁੜ ਗਏ, ਔਰ ਐਸੇ ਪਤਾ ਨੇ ਕਿੰਨੇ ਕੁ ਚਰਿੱਤਰ ਵੀ ਦਸਵੇਂ ਪਾਤਸ਼ਾਹ ਨੇ ਲਿਖੇ ਨੇ। ਤੋ ਜਿਹੜੇ ਰਾਜੇ ਨੇ ਉਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਨੇ ਉਹ ਨੌਕਰ ਜਿਹੜੇ ਨੇ ਉਹ ਜੁਬਤਣਗੇ, ਭਾਵ ਉਹਨਾਂ ਦਾ ਸੰਬੰਧ ਹੋਵੇਗਾ। ਵਿਪਰਨਾ ਉਪਜਾ ਸ਼ਾਂਤ, ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਹੋਵੇਗੀ। ਹਾਲਾਂਕਿ ਬ੍ਰਾਹਮਣ ਦੇ ਹਿਰਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ, ਕਿਉਂਕਿ ਬ੍ਰਾਹਮਣ ਉਸ ਨੂੰ ਕਹਿੰਦੇ ਨੇ ਜਿਹੜਾ ਬ੍ਰਹਮ ਨੂੰ ਜਾਣ ਲਵੇ। ਪਰ ਕਲਯੁਗ ਦੇ ਬ੍ਰਾਹਮਣ ਐਸੇ ਹੋਣਗੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਨਹੀਂ ਹੋਵੇਗੀ, ਜਿਨ੍ਹਾਂ ਦੇ ਅੰਦਰ ਠਰਮਾ ਨਹੀਂ ਹੋਵੇਗਾ, ਜਿਨ੍ਹਾਂ ਦੇ ਅੰਦਰ ਧੀਰਜ ਨਹੀਂ ਹੋਵੇਗਾ।
ਸ਼ੂਦਰ ਨੇਵੰਦਾ ਜੇਵੰਦੇ ਵਿਪਰੈਂ ਦੇ ਤਿਤਕਾਰ।
ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਵੀ ਸ਼ੂਦਰਾਂ ਨੂੰ ਤਾਂ ਨਿਉਂਦੇ ਮਿਲਿਆ ਕਰਨਗੇ ਵੀ ਆਓ ਮਹਾਰਾਜ ਰੋਟੀ ਖਾਓ ਪ੍ਰਸ਼ਾਦਾ ਛਕੋ, ਤੇ ਜਿਹੜੇ ਬ੍ਰਾਹਮਣ ਨੇ ਉਹਨਾਂ ਨੂੰ ਤਰਕਾਰਾਂ ਪਿਆ ਕਰਨਗੀਆਂ ਵੀ ਤੁਹਾਡੇ ਤੇ ਲਾਹਨਤ ਹੈ, ਤਰਕਾਰ ਹੈ, ਤੁਸੀਂ ਕਾਹਦੇ ਬ੍ਰਾਹਮਣ ਹੋ। ਸ਼ੂਦਰਾਂ ਨੂੰ ਤਾਂ ਨਿਉਂਦੇ ਦੇ ਕੇ ਬੁਲਾ ਕੇ ਰੋਟੀ ਖਵਾਇਆ ਕਰਨਗੇ ਲੋਕ, ਤੇ ਬ੍ਰਾਹਮਣਾਂ ਨੂੰ ਤਰਕਾਰਾਂ ਪਿਆ ਕਰਨਗੀਆਂ, ਬ੍ਰਾਹਮਣਾਂ ਤੇ ਲਾਹਨਤਾਂ ਪਿਆ ਕਰਨਗੀਆਂ।
ਉਪਕਾਰੀ ਸੂਝੈ ਨਹੀਂ ਬਹੁਤੈ ਬਦੇ ਵਿਕਾਰ।
ਮੈਂ ਆਪਣੇ ਸਮੇਂ ਵਿੱਚ ਉਪਕਾਰ ਜਿਹੜਾ ਹੈ ਉਹ ਸੁੱਝਣ ਹੀ ਨਹੀਂ ਦੇਣਾ ਕਿਸੇ ਨੂੰ, ਕਿ ਉਪਕਾਰ ਕਰਨਾ ਇਹ ਬਿਰਤੀ ਨਹੀਂ ਮਨੁੱਖ ਦੇ ਅੰਦਰ ਆਉਣ ਦੇਣੀ, ਕਿ ਕਿਸੇ ਤੇ ਪਰ ਉਪਕਾਰ ਉਪਕਾਰ ਦੀ ਬਿਰਤੀ ਨਹੀਂ ਰੱਖਣੀ, ਬਸ ਆਪਣਾ ਸਵਾਰਥ ਵੇਖਣਾ ਵੀ ਕਿਵੇਂ ਸਿੱਧ ਹੁੰਦਾ ਹੈ। ਕਹਿੰਦਾ ਮੈਂ ਕਿਸੇ ਨੂੰ ਉਪਕਾਰੀ ਨਹੀਂ ਬਣਨ ਦੇਣਾ, ਉਪਕਾਰ ਮੈਂ ਕਿਸੇ ਦੇ ਹਿਰਦੇ ਚ ਨਹੀਂ ਰਹਿਣ ਦੇਣਾ, ਔਰ ਜਿੱਥੇ ਉਪਕਾਰ ਨਹੀਂ ਰਹਿਣ ਦੇਣਾ ਬਹੁਤੇ ਵਧਿਆ ਵਿਕਾਰ, ਉੱਥੇ ਮੇਰੇ ਸਮੇਂ ਵਿੱਚ ਜੀਵਾਂ ਦੇ ਹਿਰਦੇ ਚ ਜਿਹੜੇ ਵਿਕਾਰ ਨੇ ਉਹ ਬਹੁਤੇ ਵਧਣਗੇ, ਵਿਕਾਰਾਂ ਦਾ ਬਹੁਤਾ ਵਾਧਾ ਹੋਵੇਗਾ।
ਪੁੱਤਰ ਜਨੇ ਨਾਰੀ ਭਲੀ ਕੰਨਿਆ ਜਨਨੀ ਦੂਰ।
ਜਿਹੜੀ ਔਰਤ ਪੁੱਤਰ ਨੂੰ ਜਨਮ ਦੇਗੀ ਉਹ ਚੰਗੀ ਮੰਨੀ ਜਾਏਗੀ ਮੇਰੇ ਸਮੇਂ ਚ, ਕਲਯੁਗ ਕਹਿੰਦਾ ਜਿਹੜੀ ਪੁੱਤਰ ਨੂੰ ਜੰਮੇਗੀ ਉਹ ਚੰਗੀ ਸਮਝੀ ਜਾਏਗੀ, ਜਿਹੜੀ ਲੜਕੀ ਨੂੰ ਜਨਮ ਦੇਗੀ ਉਹ ਚੰਗੀ ਨਹੀਂ ਸਮਝੀ ਜਾਏਗੀ, ਉਹਨੂੰ ਤੁਤਕਾਰਿਆ ਜਾਏਗਾ, ਉਹਦੇ ਤੇ ਤਰਕਾਰ ਪਾਈ ਜਾਏਗੀ।
ਸੁੱਤ ਸਮਝਾਵੇ ਬਾਪ ਕੋ ਨੂੰ ਕੈਸਾ ਸੂਕੂਰ।
ਜਿਹੜਾ ਪੁੱਤਰ ਹੈ ਉਹ ਆਪਣੇ ਪਿਓ ਨੂੰ ਸਮਝਾਇਆ ਕਰੇਗਾ, ਬਾਪੂ ਇਹ ਨਹੀਂ ਏਦਾਂ ਹੁੰਦਾ, ਉਹ ਆਪਣੇ ਪਿਓ ਨੂੰ ਮਤਾਂ ਦਿਆ ਕਰੇਗਾ। ਕਲਯੁਗ ਦੇ ਵਿੱਚ ਐਸਾ ਹੋਵੇਗਾ, ਨਹੀਂ ਤਾਂ ਪਿਓ ਪੁੱਤਰ ਨੂੰ ਮਤ ਦਿੰਦਾ। ਕਹਿੰਦਾ ਮੈਂ ਉਲਟਾ ਕੰਮ ਕਰਾਂਗਾ ਕਲਯੁਗ, ਕਹਿੰਦਾ ਇਹੋ ਜਿਹਾ ਕੰਮ ਕਰਾਂਗਾ ਕਿ ਪੁੱਤਰ ਪਿਓ ਨੂੰ ਸਮਝਾਇਆ ਕਰੇਗਾ। ਕਲਯੁਗ ਦਾ ਵਰਤਾਰਾ ਉਲਟਾ ਹੁੰਦਾ ਨਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਸਤਿਗੁਰਾਂ ਨੇ ਕਲਯੁਗ ਦਾ ਵਰਤਾਰਾ ਲਿਖਿਆ ਕਿ ਜਾਗਤ ਕੋ ਸੂਤਾ ਕਹੈ, ਜਾਗਦੇ ਨੂੰ ਸੁੱਤਾ ਹੋਇਆ ਕਹਿਣਗੇ, ਸੁੱਤੇ ਨੂੰ ਜਾਗਦਾ। ਆਵਤ ਕੋ ਜਾਤਾ ਕਹੈ, ਜਾਤੇ ਕੋ ਆਇਆ, ਪਰ ਕੀ ਕੋ ਆਪਣੋ ਕਹੈ, ਆਪਣੋ ਨਹੀਂ ਪਾਇਆ। ਮਿੱਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੈ, ਐਸਾ ਕਲ ਮੈਂ ਡੇਠਾ। ਇਹ ਕਲਯੁਗ ਦਾ ਧਰਮ ਦੱਸਿਆ ਕਿ ਉਲਟੀ ਪ੍ਰਵਿਰਤੀ ਹੋਵੇਗੀ ਲੋਕਾਂ ਦੀ। ਕਹਿੰਦਾ ਜਿਹੜਾ ਪੁੱਤਰ ਹੈ ਉਹ ਪਿਓ ਨੂੰ ਸਮਝਾਇਆ ਕਰੇਗਾ, ਮਤਾਂ ਦਿਆ ਕਰੇਗਾ ਪਿਓ ਨੂੰ, ਔਰ ਜਿਹੜੀ ਨੂੰਹ ਹੈ ਉਹ ਸੱਸ ਨੂੰ ਕਿਹਾ ਕਰੇਗੀ ਬੜੀ ਮਾੜੀ ਹੈ, ਮੇਰੀ ਸੱਸ ਬੜੀ ਕਪੱਤੀ ਹੈ। ਨੂੰਹ ਆਪਣੀ ਸੱਸ ਨੂੰ ਮਾੜਾ ਕਿਹਾ ਕਰੇਗੀ, ਭਾਵੇਂ ਸੱਸ ਭਲੇ ਵਾਸਤੇ ਹੀ ਸਮਝਾਉਂਦੀ ਹੋਵੇ, ਬੁੱਧੀ ਦਿੰਦੀ ਹੋਵੇ, ਪਰ ਨੂੰਹ ਨੇ ਕਹਿਣਾ ਨਹੀਂ ਮੇਰੀ ਸੱਸ ਕਪੱਤੀ ਹੈ, ਮੇਰੀ ਸੱਸ ਨਹੀਂ ਚੰਗੀ। ਏਦਾਂ ਨੂੰਹ ਆਪਣੀ ਸੱਸ ਨੂੰ ਝੂਠਾ ਸਾਬਤ ਕਰਿਆ ਕਰੇਗੀ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ।
ਸਿੱਖ ਉਪਦੇਸ਼ ਗੁਰੂ ਕੋ ਅੰਨ ਅਪਾਵਨ ਖਾਏ,
ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਨੂੰ ਉਪਦੇਸ਼ ਦਿਆ ਕਰੇਗਾ, ਉਲਟਾ ਕੰਮ। ਨਹੀਂ ਤਾਂ ਗੁਰੂ ਸਿੱਖ ਨੂੰ ਉਪਦੇਸ਼ ਦਿੰਦਾ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਇਹੋ ਜਿਹੀ ਉਲਟੀ ਪ੍ਰਵਿਰਤੀ ਬਣਾਵਾਂਗਾ ਕਿ ਸਿੱਖ ਜਿਹੜਾ ਉਹ ਗੁਰੂ ਨੂੰ ਉਪਦੇਸ਼ ਦਿਆ ਕਰੇਗਾ। ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਕਰੀ ਤਿਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ, ਗੁਰੂ ਬਹੁਤ ਵਿਦ ਪਾਈ। ਇਹੋ ਜਿਹਾ ਕੰਮ ਕਰਾਂਗਾ ਕਿ ਚੇਲੇ ਸਿੱਖ ਆਪਣੇ ਗੁਰੂਆਂ ਨੂੰ ਉਪਦੇਸ਼ ਦਿਆ ਕਰਨਗੇ। ਜਿੱਥੇ ਚੇਲੇ ਆਪਣੇ ਗੁਰੂ ਨੂੰ ਉਪਦੇਸ਼ ਦਿਆ ਕਰਨਗੇ ਉੱਥੇ ਅੰਨ ਅਪਾਵਨ ਅਪਵਿੱਤਰ ਭੋਜਨ ਲੋਕ ਖਾਣਾ ਪਸੰਦ ਕਰਨਗੇ। ਮੈਲਾ ਕੁਚੈੜਾ ਗੰਦ ਮੰਦ ਜਿਸਦਾਂ ਦਾ ਭੋਜਨ, ਉਹ ਮੈਲਾ ਕੁਚੈੜਾ ਖਾਣਾ ਜਿਹੜੇ ਲੋਕ ਨੇ ਉਹ ਪਸੰਦ ਕਰਨਗੇ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ।
ਨਾਹਣ ਤਜੇ ਕਾਇਆ ਦੁਖੀ,
ਇੱਥੋਂ ਤੱਕ ਕਲਯੁਗ ਕਹਿੰਦਾ ਮੈਂ ਇਹ ਕੰਮ ਕਰਾਂਗਾ। ਨਾਹਣ ਤਜੇ ਕਾਇਆ ਦੁਖੀ, ਨਾਣਾ ਛੱਡ ਦੇਣਗੇ। ਕਲਯੁਗ ਕਹਿੰਦਾ ਨਾਣ ਦਾ ਬਹਾਨਾ ਲਾਇਆ ਕਰਨਗੇ, ਜੀ ਮੇਰਾ ਸਰੀਰ ਰੋਗੀ ਰਹਿੰਦਾ ਮੈਂ ਇਸ ਕਰਕੇ ਨਹੀਂ ਨਹਾਉਂਦਾ, ਮੇਰਾ ਸਰੀਰ ਰੋਗੀ ਰਹਿੰਦਾ। ਬਹਾਨੇ ਵੀ ਕਈ ਲਾ ਲੈਂਦੇ ਨੇ ਜੀ ਮੈਂ ਤਾਂ ਨਹੀਂ ਨਹਾਉਂਦਾ ਕਿਉਂਕਿ ਮੇਰਾ ਸਰੀਰ ਠੀਕ ਨਹੀਂ ਰਹਿੰਦਾ। ਹਾਂ ਬਹੁਤੀ ਮਜਬੂਰੀ ਬਸ ਕਿਤੇ ਇਹੋ ਜਿਹੀ ਸਮੱਸਿਆ ਬਣ ਜਾਏ, ਪਰ ਨਹੀਂ ਤਾਂ ਬਹੁਤੇ ਤਕਰੀਬਨ ਹੁਣ ਸਿਆਲਾਂ ਦੇ ਦਿਨਾਂ ਵਿੱਚ ਤਾਂ ਬਹੁਤੇ ਲੋਕ ਗਰਮੀਆਂ ਵਿੱਚ ਕਿਉਂ ਨਹਾਉਂਦੇ ਨੇ, ਉਦੋਂ ਨਹੀਂ ਸਰੀਰ ਰੋਗੀ ਹੁੰਦਾ, ਸਿਆਲਾਂ ਵਿੱਚ ਹੀ ਇਹ ਬਹਾਨਾ ਹੁੰਦਾ ਬੰਦੇ ਕੋਲ। ਕਲਯੁਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਕਿ ਨਾਣ ਤੋਂ ਲੋਕ ਜਿਹੜੇ ਨੇ ਉਹ ਗੁਰੇਜ ਕਰਿਆ ਕਰਨਗੇ, ਆਖਣਗੇ ਜੀ ਸਾਡਾ ਸਰੀਰ ਨਹੀਂ ਠੀਕ ਇਸ ਕਰਕੇ ਨਹੀਂ ਨਹਾਉਂਦੇ।
ਖਾਵੇ ਬੋਰ ਉੱਚ ਪਾਏ,
ਖਾਣਾ ਜਿਹੜਾ ਉਹ ਨਹੀਂ ਛੱਡਣਗੇ। ਹਾਲਾਂਕਿ ਨਾਣ ਨਾਲ ਤਾਂ ਸਰੀਰ ਠੀਕ ਹੋਣਾ, ਖਾਣਾ ਜਿਹੜਾ ਬਹੁਤਾ ਇਹੋ ਜਿਹਾ ਖਾਣਗੇ ਵੀ ਜਿਹਦੇ ਨਾਲ ਸਰੀਰ ਰੋਗੀ ਹੋਵੇ, ਖਾਣਾ ਨਹੀਂ ਛੱਡਣਗੇ। ਨਹਾਣਾ ਛੱਡ ਦੇਣਗੇ, ਖਾਣਾ ਨਹੀਂ ਤਿਆਗਣਗੇ, ਜੀਭ ਦੇ ਸਵਾਦੀ ਹੋਣਗੇ ਇਹੋ ਜੇ ਸਮੇਂ ਵਿੱਚ।
ਪ੍ਰੀਤ ਥੋਰ ਖੁਸ਼ਮਤ ਬਚਨ,
ਔਰ ਥੋੜੀ ਪ੍ਰੀਤ ਹੋਵੇਗੀ ਮੇਰੇ ਸਮੇਂ ਵਿੱਚ। ਲੋਕਾਂ ਦੇ ਅੰਦਰ ਇੱਕ ਦੂਜੇ ਪ੍ਰਤੀ ਕੋਈ ਬਹੁਤਾ ਪਿਆਰ ਨਹੀਂ ਹੋਵੇਗਾ, ਮੁਹੱਬਤ ਨਹੀਂ ਹੋਵੇਗੀ, ਥੋੜੀ ਪ੍ਰੀਤ ਹੋਵੇਗੀ। ਤੇ ਅੱਜ ਇਹ ਵਰਤਾਰਾ ਪ੍ਰਤੱਖ ਮੇਲਣ ਚ ਬਜ਼ੁਰਗਾਂ ਕੋਲੋਂ ਸੁਣੀਦਾ। ਬਜ਼ੁਰਗ ਜਿਹੜੇ ਨੇ ਉਹ ਦੱਸਦੇ ਨੇ, ਕਹਿੰਦੇ ਜੀ ਸਾਡੇ ਸਮੇਂ ਚ ਜਿਹੜਾ ਲੋਕਾਂ ਚ ਪਿਆਰ ਹੁੰਦਾ ਸੀ ਹੁਣ ਤਾਂ ਉਹ ਰਿਹਾ ਹੀ ਨਹੀਂ। ਯਾਨੀ ਕਿ 20-50 ਸਾਲਾਂ ਚ ਹੀ ਇੰਨਾ ਫਰਕ ਪੈ ਗਿਆ। ਤੇ ਅੱਜ ਤੋਂ ਹੋਰ ਜਿਹੜਾ ਪੁਰਾਣਾ ਚਲੇ ਜਾਈਏ ਤੇ ਕਿੰਨਾ ਪਿਆਰ ਹੋਵੇਗਾ ਲੋਕਾਂ ਚ। ਕਲਯੁਗ ਕਹਿੰਦਾ ਕਿ ਲੋਕਾਂ ਦੇ ਹਿਰਦਿਆਂ ਵਿੱਚ ਪ੍ਰੀਤ ਥੋੜੀ ਹੋਵੇਗੀ, ਔਰ ਕੇਵਲ ਸਵਾਰਥ ਨੂੰ ਆਪਣੇ ਹਿਰਦੇ ਚ ਰੱਖਣਗੇ, ਲਾਲਚ ਦੀ ਬਿਰਤੀ ਰੱਖਣਗੇ।
ਉਧਰ ਪਰਨ ਕੇ ਕਾਜ,
ਜੇ ਕਿਸੇ ਨਾਲ ਪ੍ਰੀਤ ਹੋਵੇਗੀ ਵੀ ਤੇ ਢਿੱਡ ਭਰਨ ਵਾਸਤੇ ਹੋਵੇਗੀ, ਪੇਟ ਪਾਲਣ ਵਾਸਤੇ ਹੋਵੇਗੀ।
ਨਾਰੀ ਮਿਲਣਾ ਭੋਗ ਕਵ, ਗ੍ਰਹਿ ਗ੍ਰਹਿ ਜਜੀਏ ਸਾਂਝ,
ਔਰ ਖੁਸ਼ਾਮਦ ਦੇ ਬੋਲ ਬੋਲਿਆ ਕਰਨਗੇ, ਖੁਸ਼ਾਮਦ ਕਰਿਆ ਕਰਨਗੇ, ਝੂਠੀ ਜੀ ਤੁਸੀਂ ਬੜੇ ਚੰਗੇ ਹੋ, ਬੜੇ ਭਲੇ ਹੋ। और सारा दिन स्त्री भोग दियां गल्लां करदे रहणगे। मेरे समय विच काम प्रधान होवेगा और इतना प्रधान होवेगा कि स्त्री भोग दियां गल्लां जिहड़ियां ने भोग विलास दियां जिहड़ियां गल्लां हन वह सारा दिन करदे रहणगे और घर घर दे विच मंगदे फिरणगे।
बेद बेच दे बेद तर भूम बेचते छतरे।
और जेड़े वेद धर ने वेदा नू धारण करन वाले ब्राह्मण लोग ओ वेदा नू वेचिया करनगे, ओ वेचिया करनगे जी ये यग कराउणा ते इन्ने पैसे लगणगे, यग कराउणा ते इन्ने पैसे लगणगे, वेद वेचिया जाया करनगे। और धरती छतरी हालांकि धरती नहीं वेचदा, जमीन नहीं वेचदा, जेड़े छतरी ने वो जमीन वेचिया करनगे, अपनी जमीन नू माता नहीं समझिया करनगे, जमीन वेचिया करनगे, उदा व्यापार करिया करनगे।
कार बेचे बनिए बहुत शूदर बेचते पुत्र।
और जेड़े बनिए ने वो कार वेचिया करनगे, मकान वेचिया करनगे, वो घर हालांकि घर कोई नहीं वेचदा, वो घर वेचिया करनगे, नू व्यापार बनाउणगे। मेरे समय विच खालसा जी ये निक्कियां निक्कियां गल्लां हन। जदों कोई चीज विकण लग पैंदी फिर वो महंगी हो जांदी है, इतनी महंगी हो जांदी कि गरीब दे हाथ तों वो वस्तु बहुत दूर चली जांदी है। जदों दा मकानां दा व्यापार चलन लग पिया बना के वेचण दा, हुण इन्ना ज्यादा कि गरीब आदमी जिहड़ा वो अपने सिर ते छत नहीं कर सकता, घर नहीं बना सकता, उहदे लई मुश्किल हो गया। जमीना विकण लग पईआं, जमीन महंगी हो गई ते गरीब आदमी हुण जमीन नहीं खरीद सकता, खेती नहीं कर सकता, जमीन खरीद के मकान खेती करनी ते इक पासे रही कि अपने मकान वास्ते भी जमीन खरीदनी उहदे लई औखी हो गई। पुराने समयां दे विच व्यापार नहीं सी हुंदा, घर बनाउण वास्ते जमीन दान भी हुंदी सी कि तू अपना मकान बनाना इत्थे बना लै, इदां वरतारा हुंदा सी, इदां लोक समाज नूं उच्चा चुकण दा यतन करदे सन। कलजुग कहिंदा मैं उल्टा काम कर देंगा, बाणीए घर वेचिया करनगे और जिहड़े शूदर ने उह पुत्तर वेचिया करनगे, उह अपने पुत्तर वेचिया करनगे। और कैसा कितना ही इहो जिहा वरतारा मिलदा कि शूदर बिरती वाले जेडे लोग ने, शूदर बिरती वाले पुत्र हो जाण ते ओ पुत्रां नू वेच भी दिंदे ने, पुत्र वेचण दा धर्म भी उहनां दा कर्म बन गया होया। तो कलजुग कहिंदा मैं ऐसा कम करावांगा अपने समय विच।
ऊखे मरते काम बिन भगवा कर कै पेख।
कहिंदे भी जदों कम ना मिलिया करेगा, कलजुग कहिंदा इहो जिहा मैं बनावांगा कम, भी जदों किसे नूं काम ना मिलिया करेगा कोई ते भुखे मरदे हुए साध बन जाया करनगे, भगवे रंग दे कपड़े पा के भी चलो मांग के खाने। तकरीबन जिहड़े साधां दे टोले बने ने वेलणां दे बने ने, जदों भुखे मरदे कितों कुछ मिलदा नहीं कहिंदे चलो संत बन जाईए, साध बन जाईए, वधिया खाण नूं मिलेगा, वधिया पहनण नूं मिलेगा, लोक पूजा करनगे वखरी। यही कुछ हो रहा ना, कल जो कहदा मैं कराना भी यही है। भी साधु पुराने समय च बड़े बड़े राजे अपने घर बार का त्याग करके साधु बनते सी, तपस्वी बनते सी। अज वेख्या कदे किसे राजे नू राज भाग त्याग के साधु बनते वेख्या कदे? हुण तां उही जिहड़ा वेलड़ होवे किते काम ना मिलदा होवे ते उहने आख्या भी चलो पेट पालना है, ढिड पालना है, पेट पालन वास्ते भुखे मरदे साध बन जांदे ने। ये बचन सूरज प्रकाश विच आ रहे ने, मैं अपने कोलों नहीं कह रहा, कलयुग कह रहा है। कहिंदा कि मैं इहो जिहा कम करा देंगा कि भुखे मरदे हुए जिहड़े भूखे मरते काम बिन, काम तो बिना जिहड़े भुखे मरणगे, भगवा करके भेख, वह भगवे रंग दे कपड़े पा लैणगे, भगवे गेरू रंगे कपड़े पा के ओ मंगना शुरू कर देंगे।
जटा बंद करते ਸੁਰਸ ਮ੍ਰਿਗ ਚਾਲਾ ਪਰ ਵੇਖ।
ਔਰ ਉਹ ਆਪਣੇ ਸਿਰ ਤੇ ਜਟਾਵਾਂ ਬੰਨ ਕੇ ਰੱਖ ਲੈਣਗੇ, ਜੂੜੇ ਬਣਾ ਲੈਣਗੇ ਜਟਾ ਤੇ ਮ੍ਰਿਗ ਛਾਲਾ ਪਹਿਨ ਕੇ ਵੀ ਵਿਸ਼ੇ ਭੋਗ ਭੋਗਣਗੇ। ਏਦਾਂ ਦਾ ਭੇਸ ਬਣਾ ਕੇ ਵੀ ਨਾ, ਸਿਰ ਤੇ ਜਟਾਵਾਂ ਬਣਾ ਕੇ ਸਰੀਰ ਤੇ ਮ੍ਰਿਗ ਛਾਲਾ ਪਾ ਕੇ ਵੀ ਵਿਸ਼ੇ ਭੋਗ ਭੋਗਣਗੇ। ਤੇ ਆ ਰੋਜ਼ ਹੀ ਕਿਤਨੇ ਸਕੈਂਡਲ ਇਹਨਾਂ ਸਾਧਾਂ ਦੇ ਨਿਕਲ ਨਿਕਲ ਕੇ ਬਾਹਰ ਆਉਂਦੇ ਨੇ। ਉਦਾਂ ਭਗਵੇ ਰੰਗ ਦੇ ਕੱਪੜੇ ਪਾਏ ਹੁੰਦੇ ਨੇ ਇਹਨਾਂ ਦੇ ਡੇਰਿਆਂ ਵਿੱਚ, ਬਲਾਤਕਾਰਾਂ ਦੇ ਅੱਡੇ ਬਣੇ ਹੋਏ ਨੇ। ਕਹਿੰਦੇ ਕਹਾਣਗੇ ਬਾਹਰੋਂ ਸਾਧੂ ਕਾਲ ਜੋ ਕਹਿੰਦਾ ਮੇਰੇ ਸਮੇਂ ਵਿੱਚ, ਪਰ ਵਿਸ਼ੇ ਭੋਗ ਭੋਗਣ ਵਾਲੇ ਹੋਣਗੇ। ਸਿਰ ਤੇ ਜਟਾਵਾਂ ਵੀ, ਸਰੀਰ ਤੇ ਭਗਵੇਂ ਰੰਗ ਦੇ ਕੱਪੜੇ ਵੀ, ਉਦਾਂ ਸੰਤ ਜੀ ਕਹਾਉਣਗੇ, ਉਦਾਂ ਬੜੇ ਬੜੇ ਵੱਡੇ ਸਵਾਮੀ ਕਹਾਉਣਗੇ, ਪਰ ਵਿਸ਼ੇ ਭੋਗ ਭੋਗਣ ਵਾਲੇ ਹੋਣਗੇ, ਵਿਸ਼ਾਈ ਤੇ ਵਿਕਾਰੀ ਹੋਣਗੇ।
ਲੋਕਨ ਕੋ ਐਸੇ ਕਹੇ ਸੰਤ ਸੰਗ ਹੋਏ ਭਾਗ।
ਲੋਕਾਂ ਨੂੰ ਕਿਹਾ ਕਰਨਗੇ, ਦੁਨੀਆਂ ਦੇ ਲੋਕਾਂ ਨੂੰ ਕਿਹਾ ਕਰਨਗੇ ਕਿ ਸਾਡੇ ਵਰਗੇ ਸੰਤਾਂ ਦਾ ਸੰਗ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦਾ। ਉੱਚੀ ਉੱਚੀ ਪੜ੍ਹ ਕੇ ਕਿਹਾ ਕਰਨਗੇ ਲੋਕਾਂ ਨੂੰ ਸੁਣਾ ਸੁਣਾ ਕੇ ਕਿ ਦੁਨੀਆਂ ਦੇ ਲੋਕੋ, ਸਾਡੇ ਵਰਗੇ ਸੰਤਾਂ ਦਾ ਸੰਗ ਵੱਡਿਆਂ ਭਾਗਾਂ ਵਾਲਿਆਂ ਨੂੰ ਹੁੰਦਾ, ਹਰ ਇੱਕ ਨੂੰ ਸਾਡਾ ਸੰਗ ਨਹੀਂ ਮਿਲਦਾ। ਸਾਡੇ ਸੰਗ ਚ ਤਾਂ ਕੋਈ ਵਿਰਲਾ ਹੀ ਆਉਂਦਾ। ਏਦਾਂ ਬੋਲਿਆ ਕਰਨਗੇ ਤੇ ਸੰਤ ਕਿਹੋ ਜਿਹੇ ਹੋਣਗੇ? ਉੱਤੇ ਦਾਸੀ ਆਏ ਨੇ ਕਲਜੋ, ਕਹਿੰਦਾ ਵੀ ਇਹੋ ਜਿਹੇ ਹੋਣਗੇ, ਭੁੱਖੇ ਮਰਦੇ ਸਾਧ ਬਣਨਗੇ। ਤੇ ਫਿਰ ਲੋਕਾਂ ਨੂੰ ਕਿਹਾ ਕਰਨਗੇ ਸਾਡੀ ਸੰਗਤ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਗੁਰਬਾਣੀ ਦੀਆਂ ਪੰਗਤੀਆਂ ਪੜ੍ਹ ਪੜ੍ਹ ਕੇ ਸੁਣਾਇਆ ਕਰਨਗੇ, ਸੰਤ ਕਾ ਸੰਗ ਵੱਡ ਭਾਗੀ ਪਾਈ ਹੈ। ਸੰਤਾਂ ਦਾ ਸੰਗ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਏਦਾਂ ਜਣੇ ਖਣੇ ਨੂੰ ਸੰਤਾਂ ਦਾ ਸੰਗ ਨਹੀਂ ਮਿਲਦਾ। ਏਦਾਂ ਉੱਚੀ ਉੱਚੀ ਬੋਲ ਕੇ, ਹਾਂ ਕੋਈ ਵਿਰਲੇ ਮਹਾਤਮਾ ਹੋਣਗੇ ਵੀ ਸਾਰਿਆਂ ਦਾ, ਕਿਉਂਕਿ ਬੀਜ ਨਾਸ ਤਾਂ ਕਿਸੇ ਚੀਜ਼ ਦਾ ਨਹੀਂ ਨਾ ਹੁੰਦਾ। ਪਰ ਅਫਸੋਸ ਦੀ ਗੱਲ ਇਹ ਹੈ ਵੀ ਜਦੋਂ ਕਹਿੰਦੇ ਆ ਨਾ ਵੀ ਵਿਰਲੇ ਹੋਣਗੇ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਕੋਈ ਮਹਾਤਮਾ ਹੋਵੇਗਾ ਤੇ ਉਹਨਾਂ ਦੀ ਉਂਗਲ ਆਪਣੇ ਤੇ ਹੁੰਦੀ ਵੀ ਮੈਂ ਆ ਉਹ ਕਰੋੜਾਂ ਵਿੱਚੋਂ ਇੱਕ। ਸਮੱਸਿਆ ਇੱਥੇ ਆ ਜਾਂਦੀ ਹੈ। ਉੱਥੇ ਫਿਰ ਸਾਰਿਆਂ ਦਾ ਹੀ ਖੰਡਨ ਕਰਨਾ ਪੈ ਜਾਂਦਾ। ਹੁਣ ਜਦੋਂ ਕਹਿ ਦਈਏ ਵੀ ਲੱਖਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ, ਕਹਿੰਦਾ ਫਿਰ ਉਹ ਤਾਂ ਮੈਂ ਹੀ ਹਾਂ, ਜਿਹੜਾ ਲੱਖਾਂ ਵਿੱਚੋਂ ਕਰੋੜਾਂ ਚੋਂ ਇੱਕ ਅੱਧਾ, ਫਿਰ ਉਹ ਮੈਂ ਹੀ ਹਾਂ। ਸਮੱਸਿਆ ਇੱਥੇ ਬਣ ਜਾਂਦੀ ਹੈ। ਫਿਰ ਉੱਥੇ ਜਿਹੜੇ ਭਲੇ ਪੁਰਖ ਮਹਾਤਮਾ ਨੇ ਉਹ ਵੀ ਵਿੱਚ ਹੀ ਨਾਲ ਗਿਣੇ ਜਾਂਦੇ ਨੇ। ਤੋ ਕਲਯੁਗ ਕਹਿ ਰਿਹਾ, ਕਹਿੰਦਾ ਮੇਰੇ ਸਮੇਂ ਵਿੱਚ ਮੈਂ ਇਸ ਤਰ੍ਹਾਂ ਦਾ ਵਰਤਾਰਾ ਵਰਤਾਵਾਂਗਾ ਕਿ ਜਿਹੜੇ ਉਹ ਭੇਖੀ ਸੰਤ ਨੇ ਨਾ, ਭੇਖੀ ਪਖੰਡੀ ਤੇ ਦੰਭੀ, ਉਹ ਕਿਹਾ ਕਰਨਗੇ ਵੀ ਸਾਡੇ ਵਰਗੇ ਸੰਤਾਂ ਦਾ ਸੰਗ ਜਿਹੜਾ ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ, ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ।
ਆਪ ਨਰਕ ਆਵਰਨ ਨਰਕ ਕਰਨੀ ਬਣੇ ਨਾ ਲਾਗ।
ਆਪ ਤਾਂ ਨਰਕਾਂ ਵਿੱਚ ਪੈਣਗੇ, ਦੂਜਿਆਂ ਨੂੰ ਵੀ ਨਰਕਾਂ ਚ ਤੱਕਣਗੇ। ਆਪ ਡੁੱਬੇ ਚਹੂੰ ਬੇਦਮੈ ਚੇਲੇ ਦੀਏ ਬਹਾਏ। ਆਪ ਤਾਂ ਡੁੱਬਣ ਗਈ ਨਰਕਾਂ ਵਿੱਚ, ਆਪਣੇ ਚੇਲਿਆਂ ਨੂੰ ਵੀ ਨਰਕਾਂ ਚ ਸੁੱਟ ਦੇਣਗੇ, ਨਰਕਾਂ ਚ ਪਾ ਦੇਣਗੇ, ਇਹੋ ਜਿਹਾ ਵਰਤਾਰਾ ਵਰਤੇਗਾ। ਤੇ ਕਰਨੀ ਬਣਨ ਸਿੱਧ, ਚੰਗੀ ਕਰਨੀ ਨਹੀਂ ਕਰਨਗੇ, ਭਲੀ ਕਰਨੀ ਨਹੀਂ ਹੋਵੇਗੀ ਉਹਨਾਂ ਦੀ, ਮਾੜੀ ਕਰਨੀ, ਵਿਖਾਵੇ ਦੀ ਕਰਨੀ ਹੋਰ ਹੋਵੇਗੀ, ਅੰਦਰ ਦੀ ਕਰਨੀ ਹੋਰ ਹੋਵੇਗੀ, ਬਾਹਰ ਦੀ ਕਰਨੀ ਹੋਰ ਹੋਵੇਗੀ। ਬੜੇ ਬੜੇ ਵਧੀਆ ਬਾਹਰਲੇ ਭੇਖ ਹੋਣਗੇ, ਲੋਕ ਵੇਖ ਕੇ ਆਖਣਗੇ ਵਾਹ ਜੀ ਵਾਹ। ਮੈਂ ਇੱਕ ਮਹਾਂਪੁਰਖਾਂ ਕੋਲ, ਚੰਗੇ ਨਿਹੰਗ ਸਿੰਘ ਸਨ ਉਹਨਾਂ ਕੋਲ ਬੈਠਾ ਸੀ ਤੇ ਇੱਕ ਦੋ ਸੰਤ ਉਹਨਾਂ ਕੋਲ ਆ ਕੇ ਬਹਿ ਗਏ। ਉਹ ਨਿਹੰਗ ਸਿੰਘ ਤਿਆਗੀ ਸਨ, ਉਹਨਾਂ ਕੋਲ ਆ ਕੇ ਉਹ ਬਹਿ ਗਏ ਤੇ ਉਹ ਲਾਗੇ ਜਿਹੜਾ ਉਹਨਾਂ ਸੰਤਾਂ ਦਾ ਇੱਕ ਚੇਲਾ ਸੀ ਉਹ ਬੋਲਿਆ ਨਿਹੰਗ ਸਿੰਘ ਨੂੰ ਕਹਿਣ ਲੱਗਾ ਬਾਬਾ ਜੀ ਸਾਡੇ ਸੰਤ ਨਾ ਇੱਕ ਪੌਰਾ ਬਣਾ ਰਹੇ ਨੇ ਤੇ ਉਸ ਪੌਰੇ ਵਿੱਚ ਇਹਨਾਂ ਨੇ ਤਕਰੀਬਨ 2 ਸਾਲ ਤੋਂ ਵੀ ਵੱਧ ਸਮਾਂ ਰਹਿਣਾ ਬਾਹਰ ਨਹੀਂ ਨਿਕਲਣਾ ਤੇ ਉਹਦੇ ਤੇ 12 ਲੱਖ ਰੁਪਈਆ ਖਰਚ ਆਇਆ ਜਿਹੜਾ ਉਹ ਪੌਰਾ ਕਹਿੰਦਾ ਜੀ ਇਹੋ ਜਿਹਾ ਢੰਗ ਨਾਲ ਬਣਾ ਰਿਹਾ ਵੀ ਜਦੋਂ 2 ਸਾਲਾਂ ਬਾਅਦ ਬਾਹਰ ਨਿਕਲਣਗੇ ਉਹਦਾ ਜੰਗਲ ਹੀ ਬਣਿਆ ਹੋਵੇਗਾ ਆਲੇ ਦੁਆਲੇ ਇੰਨੀਆਂ ਵੇਲ ਬੂਟੇ ਲਾ ਦਿੱਤੇ ਨੇ ਤੇ ਅੰਦਰੋਂ ਇਹੋ ਜਿਹੇ ਢੰਗ ਨਾਲ ਬਣਾਇਆ ਮੈਂ ਇਹ ਸੱਚਾਈ ਦੱਸ ਰਿਹਾ ਕੋਈ ਕਲਪਨਾ ਨਹੀਂ ਕਹਿੰਦਾ ਜੀ 12 ਲੱਖ ਰੁਪਈਆ ਲੱਗਾ ਉਹਦੇ ਤੇ ਨਿਹੰਗ ਸਿੰਘ ਉਹ ਸਿੱਧੇ ਸਾਧੇ ਸੀ ਹੈ ਚੰਗੇ ਸਾਧੂ ਉਹ ਕਹਿਣ ਲੱਗੇ ਵੀ ਚਲੋ ਇਹਨਾਂ ਕੋਲ ਤਾਂ ਪੈਸਾ ਸੀ 12 ਲੱਖ ਰੁਪਈਆ ਲਾ ਲਿਆ ਨਾਮ ਜਪਣ ਵਾਸਤੇ ਕਹਿੰਦਾ ਵੀ ਜਿਹੜਾ ਮੇਰੇ ਵਰਗਾ ਗਰੀਬ ਹੈ ਜਿਹਦੇ ਕੋਲ ਹੈ ਨਹੀਂ ਪੈਸਾ ਫਿਰ ਉਹ ਕਿਵੇਂ ਜਪੇਗਾ ਇਹਦੇ ਕੋਲ ਤਾਂ ਆਇਆ ਸੀ 12 ਲੱਖ ਲਾ ਲਿਆ ਅਸੀਂ ਕਿੱਥੋਂ ਲਾਵਾਂਗੇ ਫਿਰ ਗਰੀਬ ਤਾਂ ਜਪੇਗਾ ਹੀ ਨਹੀਂ ਕਹਿਣ ਤੋਂ ਭਾਵ ਕਿ ਲੋਕਾਂ ਨੇ ਏਦਾਂ ਦੇ ਸਟੰਟ ਬਣਾ ਲਏ ਹੋਏ ਨੇ ਏਦਾਂ ਦੇ ਭੇਖ ਬਣਾ ਲਏ ਹੋਏ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕਰਨੀ ਨਹੀਂ ਚੰਗੀ ਹੋਵੇਗੀ ਬਾਹਰ ਦੀ ਹੋਰ ਹੋਵੇਗੀ ਅੰਦਰ ਦੀ ਹੋਰ ਹੋਵੇਗੀ ਕਿਆ ਜਾਣੀ ਉਸ ਭੌਰੇ ਵਿੱਚ ਅੰਦਰ ਉਹਨਾਂ ਕੀ ਕਰਨਾ ਕਿਹੜੇ ਗੁੱਲ ਖਿਲਾਉਣੇ ਨੇ 100 ਸੁਹਾਗਣ ਵਾਂਗੂ ਉਹ ਵੀ ਭੌਰੇ 'ਚ ਹੀ ਬਹਿੰਦਾ ਸੀ ਨਾ 100 ਸੁਹਾਗਣ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਜਦੋਂ ਉੱਥੇ ਗਏ ਤੇ ਲੋਕਾਂ ਨੇ ਆਖਿਆ ਜੀ ਅੱਜ ਤਾਂ 100 ਮਿਲਣ ਆਇਆ ਹੋਇਆ ਤੇ ਪਾਤਸ਼ਾਹ ਆਖਿਆ ਨਾ ਇੱਥੇ 100 ਤੇ ਨਾ ਇੱਥੇ ਸੁਹਾਗਣ ਫਿਰ ਪਾਜ ਉੱਗੜ ਕੇ ਆ ਗਿਆ ਲੋਕਾਂ ਦੇ ਸਾਹਮਣੇ ਜੇ ਜਿਸ ਦੀ ਕਰਨੀ ਆ ਉਹ ਲੋਕਾਂ ਦੇ ਸਾਹਮਣੇ ਸਪਸ਼ਟ ਵੀ ਉਸੇ ਤਰ੍ਹਾਂ ਜੈਸਾ ਅੰਦਰੋਂ ਬਾਹਰੋਂ ਇੱਕੋ ਜਿਹਾ ਉਹ ਸੰਗਤ ਵਿੱਚ ਵਿਚਰਦਾ ਸੰਗਤ ਵਿੱਚ ਹੀ ਰਹਿੰਦਾ ਇੱਦਾਂ ਦਾ ਉਹਦਾ ਵਰਤਾਰਾ ਹੁੰਦਾ ਐਸਾ ਨਹੀਂ ਕਿ ਵਿਖਾਵੇ ਕੁਝ ਹੋਰ ਤੇ ਕਰੇ ਕੁਝ ਹੋਰ ਪਰ ਕਲਯੁੱਗ ਕਹਿੰਦਾ ਮੇਰੇ ਸਮੇਂ ਚ ਪੂਜਾ ਹੀ ਇਹੋ ਜਿਹੇ ਲੋਕਾਂ ਦੀ ਹੋਵੇਗੀ ਜਿਹੜੇ ਇਹੋ ਜਿਹੇ ਪਖੰਡੀ ਹੋਣਗੇ ਨਾ ਦੰਭੀ ਹੋਣਗੇ ਪੂਜਾ ਹੀ ਉਹਨਾਂ ਦੀ ਹੋਵੇਗੀ ਕਹਿੰਦਾ ਕਰਨੀ ਨਹੀਂ ਹੋਵੇਗੀ ਕੇਵਲ ਬਾਹਰਲਾ ਭੇਖ ਹੋਵੇਗਾ
ਲੋਕਨ ਕੋ ਬਚਨ ਕਰੇ ਕਥਾ ਗਿਆਨ ਕੀ ਬਾਤ
ਲੋਕਾਂ ਨੂੰ ਬਚਨ ਕਰ ਕਰਕੇ ਸੁਣਾਇਆ ਕਰਨਗੇ ਕਥਾ ਬੜੇ ਬੜੇ ਗਿਆਨ ਦੀ ਸੁਣਾਇਆ ਕਰਨਗੇ ਜੀ ਬੜਾ ਵਿਗਿਆਨ ਗਿਆਨ ਬ੍ਰਹਮ ਗਿਆਨ ਇਹੋ ਜਿਹਾ ਕਥਾ ਕਥਨ ਕਰ ਕਰਕੇ ਲੋਕਾਂ ਨੂੰ ਸੁਣਾਇਆ ਕਰਨਗੇ
ਸਿਰ ਧੁਨ ਲੋਚਨ ਜਲ ਸ਼ਰਵਤ ਕਪਟੀ ਅਦਕ ਸੁਹਾਤ
ਸਿਰ ਮਾਰਿਆ ਕਰਨਗੇ ਹਿਲਾਇਆ ਕਰਨਗੇ ਸਿਰ ਸਿਰ ਧੁਨੈ ਅੱਖਾਂ ਭਰੀਆਂ ਹੋਇਆ ਕਰਨਗੀਆਂ ਪਾਣੀ ਦੇ ਨਾਲ ਏਦਾਂ ਵਿਖਾਇਆ ਕਰਨਗੇ ਵੀ ਬੜੇ ਬਰਾਗੀ ਨੇ ਰੋ ਰੋ ਕੇ ਵਿਖਾਇਆ ਕਰਨਗੇ ਅੱਖਾਂ ਚੋਂ ਹੰਝੂ ਬਹਾ ਬਹਾ ਕੇ ਮਹਾਰਾਜ ਜੀ ਕਹਿੰਦੇ ਰੋਣਗੇ ਕਿਵੇਂ ਗੁਰੂ ਕਲਗੀਧਰ ਨੂੰ ਪੁੱਛਿਆ ਤੇ ਕਲਗੀਧਰ ਜੀ ਨੇ ਬਚਨ ਕੀਤਾ ਆਖਨ ਭੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਮ ਕਲਗੀਧਰ ਦੇ ਬਚਨ ਕਿ ਆਖਨ ਭੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਮ ਉਦੋਂ ਆ ਮੋਬਾਇਲ ਨਹੀਂ ਸੀ ਬਣੇ ਜੇ ਕਿਤੇ ਬਣੇ ਹੁੰਦੇ ਤੇ ਸ਼ਾਇਦ ਕਲਯੁੱਗ ਕਹਿੰਦਾ ਵੀ ਮੈਂ ਆਪਣੇ ਸਮੇਂ ਚ ਇਹ ਵੀ ਬਰਾਵਾਂਗਾ ਜਦੋਂ ਕਿਤੇ ਕਥਾ ਕੀਰਤਨ ਹੁੰਦੀ ਹੋਵੇਗੀ ਉਹਦੇ ਵਿੱਚ ਇਹ ਵੀ ਬੋਲਿਆ ਕਰਨਗੇ ਜਿਹੜੇ ਸੰਗਤ ਦੇ ਬੰਦੇ ਨੇ ਉਹ ਬਾਹਰੋਂ ਸਾਇਲੈਂਟ ਕਰਕੇ ਨਹੀਂ ਆਇਆ ਕਰਨਗੇ ਭਾਵੇਂ ਲਿਖ ਕੇ ਵੀ ਲਾਇਆ ਹੋਵੇ ਤੇ ਸੰਗਤ ਦਾ ਜਿਹੜਾ ਧਿਆਨ ਹੈ ਉਹ ਵੰਡਿਆ ਜਾਇਆ ਕਰੇਗਾ ਪਰ ਚਲੋ ਹੁਣ ਤਾਂ ਮਰਿਆਦਾ ਬਣਾ ਦਿੱਤੀ ਹੈ ਲਿਖ ਕੇ ਲਾਇਆ ਘੱਟੋ ਘੱਟ ਸੋਚ ਲੈਣਾ ਚਾਹੀਦਾ ਕਲਯੁੱਗ ਕਹਿੰਦਾ ਮੈਂ ਇਹੋ ਜਿਹਾ ਵਰਤਾਰਾ ਵਰਤਾਵਾਂਗਾ ਕਿ ਅੱਖਾਂ ਵਿੱਚੋਂ ਹੰਝੂ ਵਹਾ ਵਹਾ ਕੇ ਵਿਖਾਇਆ ਕਰਨਗੇ ਨੇਤਰਾਂ ਵਿੱਚੋਂ ਹੰਝੂ ਵਹਾ ਵਹਾ ਕੇ ਦੁਬਾਰਾ ਪੜੋ ਜੀ
ਸਿਰ ਧੁਨ ਲੋਚਨ ਜਲ ਸ਼ਰਵਤ ਕਪਟੀ ਅਦਕ ਸੁਹਾਤ
ਸਿਰ ਧੁਨ ਧੁਨ ਕੇ ਸਿਰ ਮਾਰ ਮਾਰ ਕੇ ਆ ਬੜੇ ਪਖੰਡੀ ਨੇ ਜਿਹੜੇ ਸਿਰ ਮਾਰ ਮਾਰ ਕੇ ਕਹਿੰਦੇ ਸੀ ਚੌਂਕੀਆਂ ਦਿੰਦੇ ਆ ਇਹ ਫਲਾਣੇ ਬਾਬੇ ਦੀ ਚੌਂਕੀ ਹੈ ਫਲਾਣੇ ਬਾਬੇ ਦੀ ਚੌਂਕੀ ਹੈ ਬੜਭਾਗ ਸਿੰਘ ਦੀ ਚੌਂਕੀ ਹੈ ਫਲਾਣੇ ਬਾਬੇ ਦੀ ਚੌਂਕੀ ਸਾਡੇ ਚ ਵੀਰ ਨਾਰ ਸਿੰਘ ਆ ਗਿਆ ਜਿਹੜਾ ਸਾਰਿਆਂ ਦੇ ਭੂਤ ਕੱਢਦਾ, ਚਲੋ ਧੌਲੀ ਤਾਰ ਲੈ ਕੇ ਚੱਲੀ, ਉੱਥੋਂ ਜਾ ਕੇ ਨਵਾਈਏ ਤੁਹਾਨੂੰ, ਸਿਰ ਮਾਰ ਮਾਰ ਕੇ ਵਿਖਾਇਆ ਕਰਨਗੇ, ਲੋਕ ਵੇਖ ਵੇਖ ਕੇ ਦੰਗ ਹੋਇਆ ਕਰਨਗੇ ਵੀ ਇਹ ਸਿਰ ਕਿਵੇਂ ਮਾਰਦੇ ਨੇ। ਨਾਲ ਕੋਈ ਦੂਜਾ ਮਾਈ ਬੈਠੀ ਹੋਵੇਗੀ, ਨਾ ਭੈਣੇ ਇਹ ਤਾਂ ਬਾਬਾ ਆਇਆ ਹੋਇਆ ਇਹਦੇ ਚ, ਤਾਂ ਨੀ ਤਾਂ ਇੰਨੀ ਜ਼ੋਰ ਦੀ ਕੋਈ ਸਿਰ ਥੋੜੀ ਮਾਰਦਾ, ਇਹ ਤਾਂ ਬਾਬੇ ਦਾ ਪਹਿਰਾ ਆਇਆ ਹੋਇਆ। ਏਦਾਂ ਦਾ ਪਖੰਡ ਕਲਜੋ ਕਹਿੰਦਾ ਮੈਂ ਬੜਾ ਕਰਾਵਾਂਗਾ, ਏਦਾਂ ਦਾ ਵਰਤਾਰਾ ਮੈਂ ਬੜਾ ਵਰਤਾਵਾਂਗਾ। ਔਰ ਕਪਟੀ ਹੋਣਗੇ ਲੋਕ ਅੰਦਰ ਦੇ ਹੋਰ ਤੇ ਬਾਹਰ ਦੇ ਹੋਰ, ਹਿਰਦਿਆਂ ਵਿੱਚ ਉਹਨਾਂ ਦੇ ਕਪਟ ਦੀ ਬਿਰਤੀ ਹੋਵੇਗੀ।
ਗਰਭ ਗਿਰਾਵੇਂ ਰੰਡ ਕਾ ਸੁਭਗਾ ਹੋਏ ਨਾ ਗਰਭ।
ਜਿਹੜੀਆਂ ਵੇਸ਼ਵਾਵਾਂ ਨੇ ਉਹ ਗਰਭ ਧਾਰਨ ਕਰਨਗੀਆਂ, ਵੇਸ਼ਵਾਵਾਂ ਬਿਭਚਾਰਣੀਆਂ ਇਸਤਰੀਆਂ, ਉਹਨਾਂ ਦੇ ਗਰਭ ਗਿਰਾਏ ਜਾਣਗੇ। ਔਰ ਜਿਹੜੀਆਂ ਸੁਭਗਾ ਆਪਣੇ ਪਤ ਵਰਤਾ ਧਰਮ ਚ ਪਰਪੱਕ ਰਹਿਣ ਵਾਲੀਆਂ ਇਸਤਰੀਆਂ ਨੇ ਉਹ ਗਰਭਧਾਰੀ ਨਹੀਂ ਹੋਣਗੀਆਂ। ਉਹ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨਗੇ ਕਿ ਹੇ ਪ੍ਰਭੂ ਸਾਨੂੰ ਪੁੱਤਰ ਸੰਤਾਨ ਬਖਸ਼, ਪਰ ਉਹ ਗਰਭਧਾਰੀ ਨਹੀਂ ਹੋਣਗੀਆਂ। ਔਰ ਜਿਹੜੀਆਂ ਵੇਸ਼ਵਾਵਾਂ ਵਿਭਚਾਰਣੀਆਂ ਉਹ ਗਰਭਧਾਰੀ ਹੋਣਗੀਆਂ, ਉਹਨਾਂ ਦੇ ਗਰਭ ਡੇਗੇ ਜਾਣਗੇ।
ਊਤ ਪ੍ਰੇਤ ਸੇਵਨ ਕਰੇ,
ਭੂਤਾਂ ਤੇ ਪ੍ਰੇਤਾਂ ਦੀ ਸੇਵਾ ਹੋਵੇਗੀ ਕਲਯੁਗ ਕਹਿੰਦਾ ਮੇਰੇ ਸਮੇਂ ਚ। ਤਾਂ ਤਾਂ ਥਾਂ ਥਾਂ ਤੇ ਮੜੀਆਂ ਕਬਰਾਂ ਬਣੀਆਂ, ਲੋਕ ਪੂਜਾ ਕਰਦੇ, ਭੂਤ ਪ੍ਰੇਤ ਹੀ ਨੇ ਜਿਹੜੀਆਂ ਉਹ ਕਬਰਾਂ ਬਣਾ ਬਣਾ ਕੇ ਪੂਜੀਆਂ ਜਾਂਦੀਆਂ ਨੇ। ਹੁਣ ਮਰੇ ਬੰਦੇ ਦੀਆਂ ਕਬਰਾਂ ਬਣਾ ਕੇ ਉਹਨਾਂ ਨੂੰ ਪੂਜਦੇ ਨੇ, ਭੂਤ ਪ੍ਰੇਤਾਂ ਦੀ ਪੂਜਾ? ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਵੀ ਮੇਰੀ ਕਿਸੇ ਨੇ ਮੜੀ ਕਬਰ ਨਹੀਂ ਬਣਾਉਣੀ, ਆਪਣਾ ਸਰੀਰ ਹੀ ਅਲੋਪ ਕਰ ਦਿੱਤਾ ਪਾਤਸ਼ਾਹ ਨੇ, ਤਾਂ ਜੋ ਇਹ ਰੋਲਾ ਹੀ ਨਾ ਪਵੇ ਵੀ ਕੋਈ ਮੜੀ ਬਣਾਵੇ ਤੇ ਕਬਰ ਬਣਾਵੇ। ਔਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਸਤਿਗੁਰੂ ਜੀ ਨਾ ਮੜੀ ਵਿੱਚ ਨੇ ਨਾ ਗੋਰ, ਬਾਬਾ ਮੜੀ ਨਾ ਗੋਰ, ਗੁਰੂ ਨਾਨਕ ਕੇ ਹੀ ਇਹ ਬਸ ਹੈ, ਆ ਗੁਰੂ ਅੰਗਦ ਕੇ ਹੀ ਇਹ ਬਸ ਹੈ, ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਬਸ ਗਏ ਮੜੀ ਕਬਰ ਬਣਾਉਣ ਦਾ ਹੁਕਮ। ਕਲਗੀਧਰ ਜੀ ਨੇ ਵੀ ਕਿਹਾ ਮੇਰਾ ਅੰਗੀਠਾ ਨਹੀਂ ਫਰੋਲਣਾ, ਉਸ ਸਮੇਂ ਵਿੱਚ ਕਹਿ ਦਿੱਤਾ ਸੀ। ਸੋ ਇਹ ਵਿਧਾਨ ਬਣਾਇਆ, ਪਰ ਲੋਕ ਕਬਰਾਂ ਬਣਾ ਲੈਂਦੇ ਨੇ। ਆ ਕਿੰਨੇ ਪੀਰਾਂ ਦੀਆਂ, 9 ਗਜਾ ਪੱਕੀ ਫੋਈਰ ਹੈ, ਇਹ 17 ਗਜਾ ਪੀਰ ਹੈ, ਉਹ ਗਜਾਂ ਦਾ ਹਿਸਾਬ ਨਹੀਂ ਸਮਝ ਆਉਂਦਾ ਵੀ ਉਹ ਕੀ ਗਜ ਦਾ ਹਿਸਾਬ ਕਿਤਾਬ ਹੈ, ਵੀ ਇਹ 9 ਗਜਾ ਕੀ ਹੁੰਦਾ, 11 ਗਜਾ ਕੀ ਹੁੰਦਾ। 2 ਇੱਟਾਂ ਪਹਿਲਾਂ ਰੱਖ ਦਿੰਦਾ ਕੋਈ, ਉੱਥੇ ਦੀਵਾ ਜਗਾਉਣ ਲੱਗ ਪੈਂਦੇ ਨੇ, ਸਾਲ ਦੇ ਵਿੱਚ ਉੱਥੇ ਹੌਲੀ ਹੌਲੀ 4 ਦੀਵਾਰੀ ਹੋ ਜਾਂਦੀ ਹੈ, 2 ਕੁ ਸਾਲਾਂ ਵਿੱਚ ਵੱਡਾ ਸਾਰਾ ਪੀਰ ਜਾ ਆਲੇ ਦੁਆਲੇ 4 ਦੀਵਾਰੀ ਕਰਕੇ ਜਿਉਂ ਹੌਲੇ ਹੌਲੇ ਜਗ੍ਹਾ ਘੇਰਦੇ ਨੇ ਤੇ ਕਿੱਡਾ ਵੱਡਾ ਹੀ ਉੱਥੇ ਦਰਬਾਰ ਬਣ ਜਾਂਦਾ। 2 ਇੱਟਾਂ ਤੋਂ ਸ਼ੁਰੂਆਤ ਹੁੰਦੀ ਹੈ। ਕਈ ਨੌਜਵਾਨਾਂ ਨੇ ਕੀ ਕੀਤਾ ਵੀ ਇੱਕ ਵਾਰੀ ਉਹਨਾਂ ਆਖਿਆ ਵੀ ਚਲੋ ਆਪਣੇ ਨਗਰ ਵਿੱਚ ਇੱਕ ਵਧੀਆ ਜਿਹਾ ਸਕੂਲ ਬਣਾਈਏ। ਲੋਕਾਂ ਨੂੰ ਕਿਹਾ ਵੀ ਸਕੂਲ ਬਣਾਉਣਾ, ਪਰ ਲੋਕ ਅੱਗੇ ਨਹੀਂ ਆਏ, ਕਿਸੇ ਨੇ ਕੋਈ ਦਾਨ ਨਹੀਂ ਕੀਤਾ। ਉਹਨਾਂ ਨੌਜਵਾਨਾਂ ਨੇ ਖੇਡ ਖੇਡੀ, ਗਿੱਲੜ ਮਰਿਆ ਹੋਇਆ ਦੱਬ ਕੇ ਥੱਲੇ ਉੱਤੇ 2 ਇੱਟਾਂ ਰੱਖ ਦਿੱਤੀਆਂ। ਕਹਿੰਦੇ ਪੀਰ ਗਲਹਿਰੀ ਸ਼ਾਹ ਦਾ ਮੰਦਰ ਹੈ, ਇਹ ਪੀਰ ਗਲਹਿਰੀ ਸ਼ਾਹ ਦਾ ਦਰਬਾਰ ਹੈ। ਲੋਕ ਜਿਉਂ ਆਏ ਉੱਥੇ ਪੀਰ ਗਲਹਿਰੀ ਸ਼ਾਹ ਦਾ ਬਣਾ ਬਣਾ ਕੇ ਹੌਲੇ ਹੌਲੇ ਕਿੱਡਾ ਵੱਡਾ ਹੀ ਜਦੋਂ ਸਥਾਨ ਬਣ ਗਿਆ, ਪੈਸਾ ਇਕੱਠਾ ਹੋ ਗਿਆ, ਉਹਨਾਂ ਨੇ ਢਾ ਦਿੱਤਾ ਨੌਜਵਾਨਾਂ ਨੇ। ਕਹਿੰਦੇ ਬਸ ਅਸੀਂ ਤਾਂ ਸਕੂਲ ਬਣਾਉਣਾ ਸੀ, ਉੱਦਾਂ ਤੁਸੀਂ ਦੇਣੇ ਨਹੀਂ ਸੀ, ਪੀਰ ਗਲਹਿਰੀ ਸ਼ਾਹ ਦੇ ਨਾਂ ਤੇ ਦੇਤੇ। ਕਹਿੰਦੇ ਜੀ ਇਹ ਗਲਹਿਰੀ ਕੀ ਸੀ? ਕਹਿੰਦੇ ਗਿੱਲੜ ਸੀ ਮਾਰ ਕੇ ਦੱਬਿਆ ਹੋਇਆ ਥੱਲੇ, ਉਹ ਗਲਹਿਰੀ ਸ਼ਾਹ ਹੈ। ਏਦਾਂ ਦੇ ਪਤਾ ਨਹੀਂ ਕਿੰਨੇ ਗਲਹਿਰੀ ਸ਼ਾਹ ਦੇ ਨਾਂ ਤੇ ਉਹ ਪੀਰ ਬਣੇ ਹੋਣਗੇ ਜਿਨ੍ਹਾਂ ਨੂੰ ਲੋਕ ਰੱਬ ਜਾਣ ਕੇ ਪੂਜੀ ਜਾਂਦੇ ਨੇ, ਭਗਵਾਨ ਜਾਣ ਕੇ ਪੂਜੀ ਜਾਂਦੇ ਨੇ। ਕਲਯੁਗ ਕਹਿੰਦਾ ਮੇਰੇ ਸਮੇਂ ਚ ਭੂਤਾਂ ਪ੍ਰੇਤਾਂ ਦੀ ਪੂਜਾ ਹੋਵੇਗੀ, ਲੋਕ ਭੂਤਾਂ ਪ੍ਰੇਤਾਂ ਨੂੰ ਪੂਜਿਆ ਕਰਨਗੇ।
ਭੂਤ ਪ੍ਰੇਤ ਸੇਵਨ ਕਰੈ ਨੈ ਸਿਮਰੈ ਸ਼੍ਰੀ ਪ੍ਰਭ।
ਭੂਤਾਂ ਪ੍ਰੇਤਾਂ ਦੀ ਤਾਂ ਸੇਵਾ ਕਰਨਗੇ, ਪਰ ਪਰਮਾਤਮਾ ਦਾ ਨਾਮ ਨਹੀਂ ਜਪਣਗੇ, ਪਰਮੇਸ਼ਰ ਦਾ ਨਾਮ ਨਹੀਂ ਜਪਣਗੇ, ਨਿਰੰਕਾਰ ਦੇ ਨਾਮ ਦੀ ਕਮਾਈ ਨਹੀਂ ਕਰਨਗੇ। ਜਿਹੜਾ ਸਭ ਤੋਂ ਸਰਲ ਹੈ, ਸਭ ਤੋਂ ਸਿੱਧ ਹੈ, ਉਹ ਨਹੀਂ ਜਪਣਗੇ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨਗੇ।
ਜਹਾਂ ਚਾਹ तैं बिगन बो बिना चाहे काम।
कहंदे जिथे ता शुभ काम करन दी इच्छा होवेगी बंदिया नू कि मैं शुभ काम करा उदो बड़े बिघन आउणगे। कलयुग विच हमेशा कोई चंगा काम करो ते चंगे काम वास्ते बड़ियां रुकावटां पैंदियां ने, चंगे काम वास्ते बड़े बिघन आउंदे। कलयुग कहंदा मैं करदा ही आ, भी चंगा काम करन दी किसे नू इच्छा होवेगी ते मैं बड़े बिघन पावांगा, बिघन पा के रोक देंगा। जे कोई माड़ा काम बिना चाह तो ही हो जाया करेगा, ना भी करना चाहे बंदा फिर भी वह माड़ा काम उहदे कोल हो जाया करेगा। एहो जिहा समा मैं बनावांगा।
मित्र करे अत शत्रुता,
जिहड़े मित्र ने उही अत दे दुश्मन बनणगे। कलजो कहिंदा मेरे समय विच मित्र ही दुश्मन बनणगे, ते वाकई अज मित्र ही दुश्मन बनदा। जिहड़ा तुहाडे भेत नूं जाणदा, तुहाडे बारे जाणदा, पहला मित्र हुंदा। किन्ने ही बेहो जे आपां आम संसार विच विचरदे आं, इहो जे लोकां नूं वेखदे आं वी मित्र हुंदे ने मुड़ के दुश्मन बने हुंदे ने। कलजो कहिंदा मेरे समय विच मैं जिहड़े मित्र ने उहनां नूं ही सब तों वड्डा दुश्मन बना देंगा, एक दूजे दा सब तों वड्डा दुश्मन बना देंगा। हां जी,
मित्र करे अत शत्रुता, शत्रु मीत का काम।
और जिहड़ा दुश्मन है वह मित्र दा काम करेगा, मित्र नूं दुश्मन बना देंगा, और जिहड़ा दुश्मन है वह मित्रां वाले काम करिया करेगा। उत्तों मित्री भाव, अंदरों तो दुश्मनी होंदी है दुश्मन दे मन च, उत्तों उत्तों मित्रता वाले काम। लो महाराज जी आओ जी बैठो जी, जी हजूर बड़ा करदे ने। उठ के जांदा कहिंदा बड़ा माड़ा इंसान है, बड़ा भैड़ा इंसान। कलयुग विच दुश्मनी एदां दी नहीं होंदी वी आमो सामने खलोते हैं बंदूकां हत्थां विच फड़ियां, उह तां वक्खरी गल। पर कलयुग विच दुश्मनी इहो जी होए करेगी कि बाहरों बाहरों तो मित्रता का लेप होगा, अंदर दुश्मनी होगी। मूंह का नहीं बिगाड़ कर दे, मूंह नहीं बिगाड़ दे, मूंह की बड़ी जी हजूरी। मूंह के नाल तो कहें भी वधिया वधिया, वो मित्र के काम भी करता, उन्हें चाह पानी भी छकाउंदा, पर अंदरों दुश्मन का काम करिया करनगे।
सुन बोले कौतक पले, तू ता नट जे ओ पंथ।
कलगीधर जी ने जदों सुनिया ना, ते सुन के महाराज जी कहंदे ओ कलयुग तेरा ता नटां वाला काम है। ये ता जदों कलयुग ने दस्या ना भी मैं आ कुछ करांगा, महाराज कहंदे तेरा ता नटां वाला काम है। जिवें नट दा पंथ हुंदा है, नट कहंदे ने विखावा करन वाला, जिहड़ा बाजीगर हुंदा है वी ओ विखाउंदा कुछ होर है, करदा कुछ होर है, वह बड़ा कुछ विखाउंदा। महाराज कहंदे तेरा तो नट दा पंथ है, साडे पंथ नाल नहीं तेरी मित्रता हो सकती। इहने कहा ना मैनू अपने पंथ नाल मित्रता बख्शो। महाराज कहंदे तेरा राह ही होर, साडे पंथ दा राह होर, तेनू असी अपने पंथ नाल किवें मिला दईए। तेरा जिहड़ा रस्ता वह तो नटा दा पंथ है।
नाम दान होए पंथ में, करियो अपनी संत।
महाराज कहंदे तेरा नट दा पंथ है विखावे दा, साडे पंथ दे विच नाम दा दान है। साडा जिहड़ा पंथ है खालसा पंथ, असी अपने खालसे पंथ नूं नाम दा दान दिता है, ते नाम दा दान दे के अपने पंथ नूं असी अपने पंथ दे नाल तेरी किवें संथ्या करा दीए, संथ दा भाव तेरा किवें संग करा दीए, तेरा किवें साडे पंथ नाल मेल हो सकता है। क्योंकि साडे पंथ विच तां नाम दा जाप है। तू कहना मैं नाम जपण नहीं दिंदा अपने समय च किसे नूं, मैं लोकां कोल पखंड करवाउणा, विखावा करवाउणा, उत्ते जिन्ने तू दसे ने सारे ये साडे पंथ विच तां नहीं हन, इस करके साडे पंथ विच तेरा मेल वो किवें हो सकता है।
तब बोले सतगुर सही सुने सुनाव उदात।
महाराज जी उस वेले बोले गरीबन बाग सच्चे पातशाह जी कहन लगे सही सुनाव, तेनू सच सही सुना दिने, जो उदात प्रगट है ओ तेनू दस दिंदे हां।
हम हमरे संगत भगत कहा तुम्हारी बात।
महाराज जी कहंदे असी ते साडी जिहड़ी संगत आ उह साडी भगत आ साडे प्रेमी साडे भगत हन उहनां नाल तेरी गल किथे बन सकदी आ। तेरा मेल साडे पंथ नाल साडी संगत नाल नहीं हो सकदा। जिहड़े सिख साडे नाल मिले होए ने उहनां नाल तेरा मेल नहीं हो सकदा।
कल युग बोल सुनाए ओ सुनो हमारी ख्यात।
कलयुग फिर बोलिया कहण लगा महाराज जी हुण मैं अपने बारे दसदा भी जदों असी पैदा होए सी उदों साडी जिहड़ी ख्याति सी उह किस तरह दी सी किवें सानू पैदा कीता बनाया उह महाराज जी तुसी सुनो।
कथा सुनावो आद की मत करियो बिख्यात।
मैं अपनी आद दी मुढ़ दी कथा सुनाउना। कलयुग ने फिर बोल के कहा महाराज साडी जिहड़ी प्रगटाई दी कथा है मुढ़ली कथा मैं वो आप जी नूं सुनाउना कि असी किवें पैदा होए क्योंकि यह दस रहा भी सानू ब्रह्मा ने बनाया असी किवें प्रगट होए किवें पैदा होए ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਸਾਰੀ ਕਥਾ ਆਪਣੇ ਆਦਿ ਦੀ ਆਪਣੇ ਮੁੱਢ ਦੀ ਜਿਵੇਂ ਅਸੀਂ ਪੈਦਾ ਹੋਏ ਚਾਹੇ ਉਹ ਸਤਯੁਗ ਸੀ ਤ੍ਰੇਤਾ ਸੀ ਦੁਆਪਰ ਸੀ ਹੁਣ ਮੈਂ ਕਲਯੁਗ ਹਾਂ ਤੇ ਜਿਹੜੀ ਸਾਡੀ ਪੈਦਾਵਰ ਹੋਈ ਹੈ ਉਤਪਤੀ ਹੋਈ ਹੈ ਪੈਦਾ ਤਾਂ ਹਰ ਇੱਕ ਚੀਜ਼ ਹੋਈ ਹੈ ਨਾ ਜਿਹਦਾ ਨਾਂ ਹੈ ਉਹ ਚੀਜ਼ਾਂ ਪੈਦਾ ਹੋਈਆਂ ਤੇ ਜਦੋਂ ਪੈਦਾ ਹੋਈਆਂ ਉਹ ਕੋਈ ਨਾ ਕੋਈ ਸਮਾਂ ਤਾਂ ਰਿਹਾ ਹੋਵੇਗਾ ਨਾ ਜਦੋਂ ਪੈਦਾ ਹੋਈਆਂ ਤੇ ਉਦੋਂ ਕੀ ਵਰਤਾਰਾ ਸੀ ਕਹਿੰਦੇ ਜਿਵੇਂ ਅਸੀਂ ਪੈਦਾ ਹੋਏ ਉਹ ਸਾਰੀ ਮੁੱਢਲੀ ਕਥਾ ਮੈਂ ਆਪਣੀ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਕਲ ਨਾਮਾ ਗੁਰ ਬਖਸ਼ ਸਿੰਘ ਤੋ ਕੋ ਦੀਨੋ ਇਹ।
ਮਹਾਰਾਜ ਜੀ ਕਹਿੰਦੇ ਹੇ ਗੁਰਬਖਸ਼ ਸਿੰਘ ਇਹ ਕਲ ਨਾਮਾ ਹੈ ਤੈਨੂੰ ਅਸੀਂ ਦੇ ਰਹੇ ਹਾਂ। ਦਸਵੇਂ ਪਾਤਸ਼ਾਹ ਨੇ ਜੋ ਕਲਯੁਗ ਦੇ ਨਾਲ ਵਾਰਤਾਲਾਪ ਹੋਈ ਨਾ ਉਹ ਦੱਸ ਰਹੇ ਨੇ ਗੁਰਬਖਸ਼ ਸਿੰਘ ਨੂੰ। ਭਾਈ ਗੁਰਬਖਸ਼ ਸਿੰਘ ਜੀ ਅੱਗੇ ਸੰਗਤ ਸਾਹਿਬ ਸਿੰਘ ਕੋਲੋਂ ਲਿਖਵਾ ਰਹੇ ਨੇ ਸੋ ਸਾਖੀ ਦੇ ਵਿੱਚ। ਮਹਾਰਾਜ ਜੀ ਕਹਿੰਦੇ ਭਾਈ ਗੁਰਬਖਸ਼ ਸਿੰਘ ਜੀ ਇਹ ਕਲ ਨਾਮਾ ਹੈ ਜਿਹੜਾ ਅਸੀਂ ਤੁਹਾਨੂੰ ਦਿੱਤਾ ਸੁਣਾਇਆ ਹੈ।
ਸਤਿਗੁਰ ਆਪ ਸੁਣਾਇਆ ਸੱਚ ਸੁਣਾਓ ਤੋਹੇ।
ਮਹਾਰਾਜ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਸਾਹਿਬ ਸਿੰਘ ਲਿਖਾਰੀ ਨੂੰ ਕਹਿੰਦੇ ਸਾਹਿਬ ਸਿੰਘ ਇਹ ਜਿਹੜਾ ਕਲ ਨਾਮਾ ਹੈ ਨਾ ਇਹ ਖੁਦ ਗੁਰੂ ਕਲਗੀਧਰ ਨੇ ਮੈਨੂੰ ਸੁਣਾਇਆ। ਇਹ ਕਲ ਨਾਮਾ ਖੁਦ ਦਸਵੇਂ ਪਾਤਸ਼ਾਹ ਨੇ ਮੈਨੂੰ ਸੁਣਾਇਆ ਜਿਹੜਾ ਮੈਂ ਤੇਰੇ ਕੋਲੋਂ ਲਿਖਵਾ ਰਿਹਾ ਇਹ ਖੁਦ ਦਸਮੇਸ਼ ਪਾਤਸ਼ਾਹ ਨੇ ਮੇਰੇ ਕੋਲੋਂ ਲਿਖਵਾਇਆ ਹੈ।
ਕਲ ਯੁਗ ਕਹਿਤਾ ਆਦਮ ਬ੍ਰਹਮਾ ਜਨਤਾ ਕੀਨ।
ਫਿਰ ਕਲ ਯੁਗ ਬੋਲਿਆ ਆਪਣੀ ਉਤਪਤੀ ਦੀ ਗੱਲ ਦੱਸਣ ਲੱਗਾ ਵੀ ਅਸੀਂ ਉਤਪੰਨ ਕਿਵੇਂ ਹੋਏ। ਕਹਿੰਦਾ ਜੀ ਸਭ ਤੋਂ ਪਹਿਲਾਂ ਬ੍ਰਹਮਦੇਵ ਬ੍ਰਹਮਾ ਜਿਹਨੂੰ ਜਪਜੀ ਸਾਹਿਬ ਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਕ ਸੰਸਾਰੀ ਲਿਖਿਆ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇਵਾਨ ਜਿਹੜਾ ਉਹ ਸੰਸਾਰੀ ਪੈਦਾ ਕਰਨ ਵਾਲਾ ਜਿਹਦੇ ਬਾਰੇ ਭਗਤ ਨਾਮਦੇਵ ਜੀ ਕਹਿੰਦੇ ਪਹਿਲ ਪੁਰੀਏ ਪੁੰਡਰਕ ਬੰਨਾ ਤਾਚੇ ਹੰਸਾ ਸਗਲੇ ਜਨਾ। ਉਹ ਜਿਹੜਾ ਪਹਿਲਾਂ ਪੁੰਡਰਕ ਨਾਮ ਕਮਲ ਦੇ ਫੁੱਲ ਤੋਂ ਪੈਦਾ ਹੋਇਆ ਜਿਹੜਾ ਬ੍ਰਹਮਾ ਹੈ ਤਾਚੇ ਹੰਸਾ ਹੰਸਾ ਨਾਮ ਬ੍ਰਹਮਾ ਦਾ ਉਹ ਬ੍ਰਹਮਾ ਪੈਦਾ ਹੋਇਆ ਤੇ ਬ੍ਰਹਮਾ ਨੇ ਫਿਰ ਅੱਗੇ ਸੰਸਾਰ ਪੈਦਾ ਕੀਤਾ। ਕਹਿੰਦਾ ਸਾਰੀ ਜਨਤਾ ਜਦੋਂ ਬ੍ਰਹਮਾ ਨੇ ਬਣਾਈ ਸਾਰੀ ਦੁਨੀਆਂ ਜਦੋਂ ਬ੍ਰਹਮਾ ਨੇ ਬਣਾਈ ਉਦੋਂ ਉਹਨੇ ਸਾਨੂੰ ਵੀ ਬਣਾਇਆ ਚਾਰਾਂ ਭਰਾਵਾਂ ਨੂੰ। ਅਸੀਂ ਚਾਰ ਭਾਈ ਹਾਂ ਜਿਹੜੇ ਚਾਰ ਯੁੱਗ ਨੇ ਕਲਯੁਗ ਕਹਿੰਦਾ ਅਸੀਂ ਚਾਰੇ ਭਾਈ ਹਾਂ ਤੇ ਸਾਨੂੰ ਪੈਦਾ ਕਰਕੇ ਬ੍ਰਹਮਾ ਨੇ ਸਾਨੂੰ ਸਿੱਖਿਆ ਦਿੱਤੀ ਜਿਵੇਂ ਜਿਵੇਂ ਅਸੀਂ ਆਪਣੇ ਸਮੇਂ ਚ ਕਰਨਾ ਉਹ ਕਲਯੁਗ ਦੱਸ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।